فقال المورث يرمي سيفا فرسالك هذا ساتجوك هذا ساتجوك هي في ساتنانك خوشي في ساتجوك गुरु नानक अंगद गुरु अमरदास पद बंद रामदास अर्जन गुरु पर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उद्गत बंदों कर अनुराग श्री गुरु शब्द कमाए दिन जीते पंच विकार तिन संतन को वंदना तिर चरण प्रताप बेस मार अथाह अगंत अतुल ज्यों बुलाव हो त्यों नानक दास बोले वाहिगुरु जी का खालसा वाहिगुरु जी का परम सत्कार योग गुरु स्वरूप गुरु खालसा सत्संग जीओ और सर्वत माई भाई गुरु नानक देव पावन दरबार के अंदर सुशोभित हो गुरु नानक देव ग्यारहवें स्वरूप श्री गुरु ग्रंथ साहिब जी महाराज ने दर्शन दीदारे नमस्कार रूप के अंदर सतगुरां का पूजन किया है। सतगुरु महाराज साहिब सच्चे पातशाह नमस्कार करन दा भी बहुत बड़ा महात्म है। सत्या तो सो सिर जाल पाने जो सिर निरय गुर अमृत उपरंत सतगुरु महाराज साहिब जी ने अमृतमय बाणी का कीर्तन सत्कार योग रागी सिंह सवानंद कोलों परमेश्वर दत्ता बन्ना दुख रोग का डेरा पन्ना अंध ग्रह ना नारी हर हर कृपा तारी ये सारा शब्द सरवण कीता है आरती आरती के शब्दों तो बाद उपरंत जो पिछले दो दिन तो एक विचारा की लड़ी करी आ रही है अज भी उस लड़ी की विचार फरीद साहब के पावन अमृत बचना के नज की यह लड़ी सिद्धांतक तौर पर बहुत सारे शब्दों का जो एक दूजे शब्द न मेल होंगे चल रही लड़ी की विचार के जिहड़े शब्दों का इस विषय नाल संबंध है उहदे विचों एक शब्द फरीद साहब का फरीदा जो तै मारन मुकियां बिना ना मारे घुम आप रड़े कर जाई है पैर तिना दे चों निम्रता भी अत है कैसा हिरदा है उस ब्रह्म ज्ञानी का जिहदे हिरदे दे विचों ऐसी आवाज निम्रता दी निकली ते जो भले ते बुरे की कहानी चल रही है भाई गुरदास की रचना के विचों ਉਹ ਪਿੱਛੇ ਆਪ ਜੀ ਦੇ ਵਿਚਾਰ ਸੁਣੀ ਹੈ ਕਿ ਭਲਾ ਪਰ ਬੁਰਾ ਜੋ ਦੋ ਹਨ ਪਾਣੀ ਪੱਤਰ ਲੀਕ ਦਿਓ ਭਲਾ ਬੁਰਾ ਪ੍ਰਕਿਰਤ ਸਵਾਏ। ਇਹ ਵਿਚਾਰ ਸ਼ੁਰੂ ਹੋਏ ਸੀ। ਫਰੀਦ ਸਾਹਿਬ ਨੇ ਜੋ ਭਲਾਈ ਵਾਲਾ ਪਕਸ਼ ਲਿਆ ਹੋਇਆ ਤੇ ਇਹਦੇ ਸਾਹਮਣੇ ਕੋਈ ਬੁਰਾਈ ਆਈ ਹੈ ਜਿਸਨੇ ਵੀ ਭਲਾਈ ਤੇ ਹਮਲਾ ਕੀਤਾ, ਬੁਰਾਈ ਆਉਂਦੀ ਹੈ ਹਮਲਾਵਰ ਬਣ ਕੇ, ਪਰ ਨਿਮਰਤਾ ਦੀ ਤਾਲ ਇਤਨੀ ਮੌਜੂਦ ਹੈ ਕਿ ਜਿੱਥੇ ਬੁਰਾਈ ਦੇ ਤੀਰ ਖੁੱਭਦੇ ਨੇ ਟੁੱਟ ਜਾਂਦੇ ਆ, ਨਿਸ਼ਫਲ ਹੋ ਜਾਂਦੇ। ਸੰਪਰਦਾਇਕ ਵਿਚਾਰਧਾਰਾ ਦੇ ਅਨੁਸਾਰ ਫਰੀਦ ਸਾਹਿਬ ਕਿਤੇ ਬੈਠੇ ਸਨ ਤੇ ਬੈਠੇ ਉੱਥੇ ਸਨ ਜਿੱਥੇ ਕੁਦਰਤੀ ਤੌਰ ਤੇ ਸੁਭਾਵਕ ਹੀ ਨੇੜੇ ਕਬਰਾਂ ਸਨ, ਜਿੱਥੇ ਫਰੀਦ ਸਾਹਿਬ ਬੈਠੇ ਕਬਰਸਤਾਨ ਨੇੜੇ ਸੀ ਤੇ ਅੰਤਮ ਸੰਸਕਾਰ ਦੇ ਵੱਖਰੀਆਂ ਵੱਖਰੀਆਂ ਰੀਤਾਂ, ਇੱਕ ਦੱਬੈ ਇੱਕ ਦੱਚੀ ਹੈ ਇੱਕ ਨਾ ਪੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਚੀ ਆਈ ਗਏ। ਇਸਲਾਮ ਦੇ ਵਿੱਚ ਸਰੀਰ ਨੂੰ ਦਫਨਾਇਆ ਜਾਂਦਾ ਹੈ। ਹਿੰਦੂ ਔਰ ਸਿੱਖਾਂ ਦੀ ਰੀਤ ਆਪਸ ਵਿੱਚ ਸੰਸਕਾਰ ਤੇ ਹੈ, ਪਰ ਹਿੰਦੂ ਮਤ ਦੇ ਅੰਦਰ ਇੱਕ ਥੋੜੀ ਜਿਹੀ ਕਮਜ਼ੋਰੀ ਹੈ ਵੀ ਨਿੱਕੇ ਬੱਚੇ ਬੱਚਾ ਜਿਹੜਾ ਹੈ ਉਹਨੂੰ ਇਸਲਾਮ ਦੀ ਰੀਤੀ ਦੇ ਨਾਲ ਉਹਦਾ ਅੰਤਮ ਸੰਸਕਾਰ ਕਰਦੇ ਤੇ ਵੱਡਿਆਂ ਦਾ ਹਿੰਦੂ ਰੀਤੀ ਨਾਲ, ਛੋਟੇ ਬੱਚਿਆਂ ਨੂੰ ਟੋਆ ਪੁੱਟ ਕੇ ਉਹਦੇ ਵਿੱਚ ਧਰਤੀ ਵਿੱਚ ਜ਼ਮੀਨ ਦੇ ਵਿੱਚ ਦੱਬਦੇ। ਸਿੱਖ ਜਗਤ ਦੇ ਵਿੱਚ ਭਾਵੇਂ ਇੱਕ ਦਿਨ ਦਾ ਬੱਚਾ ਹੈ ਉਸ ਨੂੰ ਧਰਤੀ ਵਿੱਚ ਦੱਬਣ ਦੀ ਥਾਂ ਸੰਸਕਾਰ ਦੇ ਦਿੱਤੀ। ਇਹ ਫਰੀਦ ਸਾਹਿਬ ਉੱਥੇ ਬੈਠੇ ਤੇ ਆਪਣੇ ਮਨ ਨੂੰ ਵਿਰਾਗ ਵਿੱਚ ਲਿਆਉਣ ਵਾਸਤੇ ਕਿ ਇੱਕ ਦਿਨ ਇਸ ਥਾਂ ਤੇ ਫਰੀਦ ਦਾ ਗੋਰ ਮਾਣ ਛੱਡ ਕਰੇ ਵੀ ਕਰਿਆ ਪਰ ਆਓ ਸਰਬਰ ਇੱਥੇ ਆਪਣਾ ਮਰਨੋ ਨਾ ਡਰੀ ਜਾਓ, ਇੱਥੇ ਆਉਣਾ ਸਭ ਤੇ ਇੱਕ ਪਠਾਨ ਘੋੜੇ ਤੇ ਚੜਿਆ ਹੋਇਆ, ਮਾਇਆ ਦਾ ਹੰਕਾਰ ਹੈ, ਹਕੂਮਤ ਦਾ ਹੰਕਾਰ ਹੈ। ਉਹਨੇ ਫਰੀਦ ਸਾਹਿਬ ਦੇ ਕੋਲੋਂ ਸ਼ਹਿਰ ਦਾ ਰਸਤਾ ਪੁੱਛਿਆ ਖੜਦੀ ਆਵਾਜ਼ ਵਿੱਚ। ਉਹਨੇ ਸੋਚਿਆ ਕੋਈ ਮੰਗਤਾ ਬੈਠਾ ਹੈ, ਦੇਸ਼ ਲਿਬਾਸ ਇੰਨਾ ਸਾਦਾ ਹੈ, ਕੋਈ ਬੰਦਗੀ ਵਾਲਾ ਫਕੀਰ ਨਹੀਂ ਸਮਝਿਆ ਫਰੀਦ ਨੂੰ ਕੋਈ ਮੰਗਤਾ ਸਮਝ। ਘਰ ਨਾ ਘਾਲ ਘਾਲ ਕੇ ਸਰੀਰ ਦੀ ਕੁਛ ਹਾਲਤ ਇਹੋ ਜਿਹੀ ਬਣਾ ਰਹੀ ਸੀ। ਉਹਨੇ ਪੁੱਛਿਆ ਫਕੀਰਾ ਸ਼ਹਿਰ ਨੂੰ ਰਸਤਾ ਕਿਹੜਾ ਜਾਂਦਾ? ਉਹ ਆਪਣੀ ਮਸਤੀ ਵਿੱਚ ਬੈਠਾ ਸੀ, ਉਹਨੇ ਹੱਥ ਕਰ ਦਿੱਤਾ ਕਬਰਸਤਾਨ ਕਰੀ ਨੂੰ, ਕਹਿੰਦਾ ਆ ਜਾਂਦਾ। ਉਹ ਗਿਆ ਤੇ ਅੱਗੇ ਕਬਰਾਂ ਹੀ ਕਬਰਾਂ ਸਨ, ਰਸਤਾ ਪੈ ਨੂੰ ਵਾਪਸ ਆਇਆ। ਉਹਦੇ ਹੰਕਾਰ ਨੇ ਉਹਨੂੰ ਜਣਾ ਦਿੱਤਾ ਕਿ ਤੇਰਾ ਅਪਮਾਨ ਕੀਤਾ ਇਸ ਮੰਗਤੇ, ਮੈਂ ਏਡਾ ਵੱਡਾ ਹਾਂ, ਘੋੜੇ ਤੋਂ ਉਤਰਿਆ ਤਾਂ ਉਸਨੇ ਫਰੀਦ ਸਾਹਿਬ ਦੇ ਪੰਜ ਸੱਤ ਮੁਖੀਆਂ ਮਾਰੀਆਂ, ਕੁੱਟਣ ਲੱਗ ਪਿਆ, ਡੰਡਾ ਸੋਟਾ ਦਾ ਹੈ ਨੀ ਕੋਈ, ਉਹ ਮੁਖੀਆਂ ਦੇ ਨਾਲ ਫਰੀਦ ਸਾਹਿਬ ਨੂੰ ਕੁੱਟਿਆ ਤੇ ਅੱਗੋਂ ਖਿੜ ਖਿੜ ਕਰਕੇ ਐਸਾ ਲੱਗ ਪਿਆ। ਹੁਣ ਮਾਰਨ ਵਾਲਾ ਉਸ ਵੇਲੇ ਫੇਲ ਹੋ ਜਾਂਦਾ ਜਦੋਂ ਮਾਰ ਦਾ ਅਸਰ ਹੀ ਨਾ ਹੋਵੇ, ਜਿਹਦੇ ਤੇ ਮਾਰ ਪੈ ਰਹੀ ਹੈ। ਉਹਨੇ ਸੋਚਿਆ ਵੀ ਇਹਦਾ ਮਤਲਬ ਕਿ ਐਸਾ ਨਾ ਹੋਵੇ ਕਿ ਖੁਦਾ ਦੀ ਬੰਦਗੀ ਵਾਲਾ ਹੋਵੇ ਤੇ ਮੈਂ ਗਲਤੀ ਕਰ ਬੈਠਿਆ। ਇਹ ਜੇ ਹੱਸਿਆ ਹੈ ਇਹਦਾ ਮਤਲਬ ਮਾਰ ਖਾ ਕੇ ਤਾਂ ਕੋਈ ਮੰਗਤਾ ਨਹੀਂ ਹੱਸ ਸਕਦਾ, ਪਰ ਹੁੰਦਾ ਉਹਨੇ ਪਸ਼ਚਾਤਾਪ ਕੀਤਾ। ਬੰਦੇ ਵਿੱਚ ਪਰਿਵਰਤਨ ਆ ਜਾਏ ਤਾਂ ਇੱਕ ਛਿਣ ਵਿੱਚ ਆ ਜਾਂਦਾ, ਨਾ ਆਵੇ ਤਾਂ ਸਾਰੀ ਉਮਰ ਲੰਘ ਜਾਂਦੀ। ਸਮਝ ਆਏ ਤਾਂ ਨਿੱਕੀ ਜਿਹੀ ਚੋਟ ਤੇ ਸਮਝ ਆਉਂਦਾ, ਨਹੀਂ ਤਾਂ ਪਹਾੜ ਜਿਹੜੀਆਂ ਟੱਕਰਾਂ ਵਜਣ ਤਾਂ ਨਹੀਂ ਸਮਝਦਾ। ਉਹਦੇ ਮਨ ਦੇ ਵਿੱਚ ਤਬਦੀਲੀ ਆਈ ਤੇ ਉਹਨੇ ਹੱਥ ਜੋੜੇ ਕਿਹਾ, ਫਕੀਰ ਸਾਹਿਬ ਮੈਨੂੰ ਮਾਫ਼ ਕਰ ਦੇ, ਮੇਰੇ ਕੋਲ ਗਲਤ ਹੋਇਆ, ਮੈਂ ਤੇਰੀ ਮੁੱਕੀਆਂ ਮਾਰੀਆਂ ਤੇ ਤੂੰ ਮੇਰੇ ਪੈਰਾਂ ਨੂੰ ਚੁੰਮਣ ਤੱਕ ਗਿਆ, ਬਾਤ ਕਿਆ ਹੈ? ਕਹਿਣ ਲੱਗੇ ਵੀ ਬਾਤ ਦਾ ਗਿਆਨ ਅਗਿਆਨ ਦੀ ਹੋ ਗਿਆ, ਮੈਂ ਤਾਂ ਤੈਨੂੰ ਰਸਤਾ ਠੀਕ ਦੱਸਿਆ ਸੀ, ਮੈਂ ਤੈਨੂੰ ਅਸਲੀ ਰਸਤਾ ਦੱਸਿਆ। ਇਹ ਜਿਹੜੇ ਸ਼ਹਿਰ ਤੂੰ ਫਿਰਦਾ ਭਾਵਦਾ ਹੈ ਤੇ ਚਾਰ ਦਿਨ ਦੀ ਖੇਡ ਹੈ ਸਾਰੀ, ਇਹ ਅਸਲ ਤਾਂ ਸ਼ਹਿਰ ਇਹੀ ਹੈ। ਬੇਗਮਪੁਰਾ ਸ਼ਹਿਰ ਕੋ ਨਾਮ ਦੋ ਬੰਦ ਹੋਤੇ ਨਹੀਂ, ਇਹ ਹੈ ਅਸਲੀ ਸ਼ਹਿਰ। ਫਰੀਦ ਸਾਹਿਬ ਨੇ ਕਿਹਾ ਕਿ ਇਹ ਅਸਲੀ ਸ਼ਹਿਰ ਇਹੀ ਹੈ, ਰਾਗ ਜੰਗ ਉਪਦੇਸ਼ ਕਰਤਾ। ਤੇ ਫਿਰ ਉੱਥੇ ਸਲੋਕ ਉਚਾਰਨ ਕੀਤਾ, ਕਹਿੰਦੇ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨ੍ਹਾਂ ਨਾ ਮਾਰੇ ਘੁੰਮ ਘੁੰਮ ਹੁੰਦਾ, ਮੁੜ ਕੇ ਦੁਬਾਰੇ ਉਹਦੇ ਬਦਲੇ ਦੇ ਵਿੱਚ ਤੂੰ ਨਾ ਉਹਦੇ ਕਸੂਰ ਮਾਰੀ, ਬਲਕਿ ਆਪ ਨੇ ਘਰ ਜਾਈ ਹੈ ਪੈਰ ਤਿੰਨਾਂ ਦੇ, ਤੇਰੇ ਵਿੱਚ ਐਸੀ ਨਿਮਰਤਾ ਆ ਗਈ, ਜੇ ਉਹਦੇ ਪੈਰ ਚੁੰਮੇਗਾ ਯਾਨੀ ਨਿਮਰਤਾ ਦਿਖਾਏਗਾ ਤਾਂ ਆਪ ਨੇ ਘਰ ਜਾਈਏ ਤਾਂ ਖੁਦਾ ਦੇ ਆਪਣੇ ਉਸ ਘਰ ਵਿੱਚ ਚਲਾ ਜਾਏਗਾ ਜਿਹਦੇ ਲਈ ਸਾਧਨ ਕੀਤੇ ਜਾਂਦੇ। ਇੱਕ ਗੁਣ ਦੱਸੇ ਪਠਾਨ ਬੁਰਾਈ ਵਿੱਚ ਖੜਾ, ਫਰੀਦ ਸਾਹਿਬ ਜਿਹੜੇ ਨੇ ਉਹ ਭਲਾਈ ਦੇ ਵਿੱਚ ਖੜੇ। ਭਲਾਈ ਤੇ ਬੁਰਾਈ ਦਾ ਜੰਗ ਅੱਜ ਤੋਂ ਨਹੀਂ, ਜਦ ਤੋਂ ਸ੍ਰਿਸ਼ਟੀ ਸਾਰੀ ਹੈ ਉਦੋਂ ਤੋਂ ਹੈ, ਔਰ ਇਹ ਜੰਗ ਅੱਜ ਵੀ ਜਾਰੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇ। ਇਹ ਜੰਗ ਵੱਧੀ ਉਦਣ ਹੋਏਗੀ ਜਦੋਂ ਮਹਾਂਬਲ ਨੂੰ ਆ ਜਾਏਗੀ, ਉਹਨਾਂ ਚਿਰ ਚੱਲਦੇ ਰਹੇ ਪਹਿਲਾਂ, ਪਰ ਇਹ ਬੁਰਾਈ ਕਰਦੇ ਰਹਿਣਗੇ। ਭਰਿਓ ਸੇ ਭਲਾਈ ਕਰਨੀ ਇਹ ਜਗਤ ਵਿਵਹਾਰ, ਐਸਾ ਲਿਖਿਆ ਪੋਥੀ ਵਿੱਚ। ਜੇ ਕੋਈ ਭਲਾ ਕਰਦਾ ਉਹਦੇ ਨਾਲ ਭਲਾ ਕਰਨਾ, ਕਹਿੰਦੇ ਤਾਂ ਸੰਸਾਰ ਦਾ ਵਿਹਾਰ ਹੀ ਹੈ, ਤੂੰ ਮੇਰਾ ਭਲਾ ਕਰ ਲੈਣਾ, ਤੇਰਾ ਭਲਾ ਕਰ। ਭਲਾਈ ਦੋ ਰੂਪ ਧਾਰਨ ਕਰਦੀ ਹੈ, ਬਦਲੇ ਚ ਭਲਾਈ ਵਾਪਸ ਮੁੜ ਕੇ ਮਿਲਦੀ ਹੈ ਉਸ, ਔਰ ਵਿਸਥਾਰ ਨਾਲ ਹੋ ਕੇ ਮਿਲਦੀ ਹੈ। ਜਿਵੇਂ ਦਾਨ ਦਾ ਪੈਸਾ ਜਿਹੜਾ ਹੈ ਉਹ ਬਹੁ ਗੁਣਾ ਹੋ ਕੇ ਮਿਲਦਾ ਹੈ। ਇਸ ਕਰਕੇ ਕਿ ਭਲਿਓ ਸੇ ਭਲਿਆਈ ਕਰਨੀ ਇਹ ਜਗਤ ਵਿਵਹਾਰ, ਬੁਰੀਓ ਸੇ ਭਲਿਆਈ ਕਰਨੀ ਤੇ ਵਿਰਲੇ ਸੰਸਾਰ। ਕਹਿੰਦੇ ਇਹ ਬਹੁਤ ਘੱਟ ਨੇ ਜਿਹੜੇ ਬੁਰਿਆਂ ਦੇ ਨਾਲ ਵੀ ਭਲਾਈ ਕਰਨ, ਭਲੇ ਭਲਾਈ ਮਿਹਨਤ ਨੇ ਬੁਰਿਆਂ ਕੇ ਵੀ ਸਾਥ। ਕਹਿੰਦਾ ਕਿਆ ਵਿਸ਼ਨੂੰ ਨੂੰ ਕਿਆ ਵਿਗੜ ਗਿਆ ਜੇ ਬਿਰਗੂ ਨੇ ਮਾਰੀ ਲੱਤ, ਕੀ ਵਿਗੜ ਗਿਆ ਸੀ ਵਿਸ਼ਨੂੰ ਦਾ, ਲੱਤ ਮਾਰੀ ਸੀ ਬਿਰਗੂ ਨੇ। ਅਗਲੀਆਂ ਤੁਕਾਂ ਸੁਣੋ ਜਿਹੜੀਆਂ ਬੜੀਆਂ ਹੀਰਿਆਂ ਦੇ ਮੁੱਲ ਦੀ ਵਿਚਾਰ ਹੈ। ਕਹਿੰਦੇ ਜੋ ਤੁਝ ਕੋ ਕਾਂਟੇ ਬੋਏ, ਜਿਹੜਾ ਤੇਰੇ ਲਈ ਕੰਡੇ ਬੀਜਦਾ ਯਾਨੀ ਤੈਨੂੰ ਦੁੱਖ ਦਿੰਦਾ, ਜੋ ਤੁਝ ਕੋ ਕਾਂਟੇ ਬੋਏ ਤਿੰਨ ਕੋ ਬੋ ਤੂੰ ਫੂਲ, ਔਰ ਤੁਝ ਕੋਈ ਫੂਲ ਕੇ ਫੂਲ ਹੈ ਵਾਹ ਕੋ ਸੂਰ ਕੀ ਸੂਰ, ਤੈਨੂੰ ਫੁੱਲ ਹੀ ਮਿਲਣਗੇ ਤਾਂ ਫੁੱਲ ਬੀਜੇ ਨੇ, ਜਿਹਨੇ ਕੰਡੇ ਬੀਜੇ ਕੰਡੇ ਉਹਦੀ ਝੋਲੀ ਵਿੱਚ ਜਾਣ। ਇਸ ਕਰਕੇ ਇਹ ਭਾਈ ਗੁਰਦਾਸ ਸਾਹਿਬ ਜੀ ਨੇ, ਚਲੋ ਫਰੀਦ ਸਾਹਿਬ ਦੇ ਇਹਨਾਂ ਸ਼ਬਦਾਂ ਦੇ ਜਿਹੜੇ ਇਹ ਤਾਂ ਹੈਗੇ ਨਾ ਉਹ ਜਿਹੜੀ ਉਥਾਨਕ ਹੈ ਉਹਦੇ ਨਾਲ ਇਹ ਅਰਥ ਹੈ ਜਿਹੜਾ ਆਪ ਜੀ ਨੇ ਸੁਣਿਆ, ਪਰ ਇਹਦੇ ਵਿੱਚ ਦੂਜਾ ਭੇਦ ਵੀ ਹੈ। ਦੂਸਰੇ ਅਰਥ ਵਿੱਚ ਐਸਾ ਕਿਹਾ ਗਿਆ ਜੋ ਤੈ ਮਾਰਨ ਮੁਕੀਆਂ, ਜਿਹੜੇ ਫਕੀਰ ਰੱਬ ਦੇ ਪਿਆਰੇ ਤੈਨੂੰ ਸੰਸਾਰ ਵਾਲੇ ਪਾਸੇ ਤੋਂ ਸੰਸਾਰ ਦੀ ਮੁੱਕੀਆਂ ਹੋਈਆਂ ਗੱਲਾਂ ਜਿਹੜੀਆਂ ਖਤਮ ਹੋਈਆਂ ਗੱਲਾਂ ਜਾਣੀ ਸੰਸਾਰ ਨੂੰ ਨਾਸ਼ਵਾਨ ਦਿਖਾਉਣ ਦੀਆਂ ਜਿਹੜੀਆਂ ਗੱਲਾਂ ਨੇ, ਉਹ ਕਹਿੰਦੇ ਜੀ ਆਹ ਤਾਂ ਬਸ ਹੱਦ ਹੀ ਮੁੱਕ ਗਈ, ਉੱਥੇ ਕੁਝ ਨਹੀਂ ਰਿਹਾ। ਸੰਸਾਰ ਨੂੰ ਨਾਸ਼ਵਾਨ ਜਿਹੜੀਆਂ ਗੱਲਾਂ ਤੈਨੂੰ ਦੱਸਣ ਤੇਰੇ ਵਾਲੇ ਪਾਸੇ ਤੇਰੇ ਕੰਨਾਂ ਵਾਲੇ ਪਾਸੇ ਨੂੰ ਮਾਰਨ, ਤੇਰੇ ਕੰਨਾਂ 'ਚ ਸ਼ਬਦ ਦੇਣ ਉਹ ਕਿ ਸੰਸਾਰ ਨਾਸਮਾਨ ਹੈ, ਇਹਨਾਂ ਨਾ ਮਾਰੇ ਤੂੰ। ਤੂੰ ਮੁੜ ਕੇ ਉਹਨਾਂ ਦਾ ਬਚਨ ਨਾ ਉਲਟਾਈ, ਕਿਉਂਕਿ ਤੇਰੇ ਫਾਇਦੇ ਦੀ ਗੱਲ ਕਰ ਰਹੇ। ਤੇਰਾ ਦੇ ਪੈਰ ਚੁੰਮੇਗਾ, ਨਿਮਰਤਾ ਦਿਖਾਏਗਾ, ਨਾਨਕ ਦੀ ਜਨ ਕੇ ਪੂਜੋ ਸਦ ਪਹਿਰਾ, ਆਪ ਨੇੜੇ ਕਰ ਜਾਈਏ। ਤੂੰ ਆਪਣੇ ਨਿੱਜ ਕਰ ਮਹਿਲ ਭਾਉ ਸਹਿਜੇ ਬਹੁਤ ਮਗਰ ਗੋਖਿਆ। ਤੀਸਰਾ ਅਰਥ ਹੈ ਇਸੇ ਦੁੱਖ ਦਾ, ਜੋ ਤੈਂ ਮਾਰਨ ਜਿਹੜੀਆਂ ਵਾਸ਼ਨਾਵਾਂ ਤੈਨੂੰ ਮਾਰਦੀਆਂ ਰਹੀਆਂ ਜਨਮਾਂ ਜਨਮਾਤਰਾਂ ਤੱਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਰਾਗ ਦਵੈਸ਼, ਜਿਹੜੀਆਂ ਤੈਨੂੰ ਮਾਰਦੀਆਂ ਰਹੀਆਂ ਹਰ ਜਨਮ ਦੇ ਵਿੱਚ, ਤੇ ਉਹ ਤੇਰੀਆਂ ਮੁਕੀਆਂ ਨੇ ਅਜੇ ਹੱਥ, ਅਜੇ ਵੀ ਸਾਂਭੀ ਫਿਰਦਾ ਉਹਨਾਂ ਨੂੰ ਜਿਹਨੇ ਤੈਨੂੰ ਭੁਆਂਡੀਆਂ ਦੇ ਦਿੱਤੀਆਂ ਜਨਮਾਂ ਦੇ। ਜੋ ਤੈ ਮਾਰਨ ਅਥਵਾ ਜਗਿਆਸੂ ਨੂੰ ਉਪਦੇਸ਼ ਦਿੰਦਾ ਸਤਪੁਰਸ਼, ਇਹ ਜਗਿਆਸੂ ਜੋ ਤੈਨੂੰ ਮਾਰ ਰਹੀਆਂ ਨੇ ਇਹ ਵਾਸ਼ਨਾਵਾਂ, ਸਾਡੀਆਂ ਤਾਂ ਇਹ ਮੁੱਕ ਗਈਆਂ। ਜੋ ਤੈ ਮਾਰਨ ਮੁਕੀਆਂ, ਇਹਨਾਂ ਦਾ ਮਾਰੇ ਕੁੰਮ ਬ੍ਰਹਮ ਗਿਆਨ ਨੂੰ ਇਹ ਵਾਸ਼ਨਾਵਾਂ ਮੁੜ ਕੇ ਨਹੀਂ ਮਾਰਦੀਆਂ, ਇੱਕ ਵਾਰੀ ਖਤਮ ਹੋ ਗਈਆਂ। ਐਸੇ ਸਤਪੁਰਸ਼ਾਂ ਦਾ ਪੂਜਨ, ਨਾਨਕ ਤੇ ਜਨ ਕੇ ਪੂਜੋ ਸਦ ਪਹਿਰਾ, ਗੁਰਸਿੱਖਾਂ ਦੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਏ। ਤੇ ਜੇ ਕਿਤੇ ਪੈਰ ਤਿੰਨਾਂ ਦੇ ਚੁੰਮ, ਅੰਨੇ ਵੀ ਰੀਤ ਦੇ ਅਨੁਸਾਰ ਇਹਦਾ ਅਰਥ ਹੈ ਕੀ ਹੋਏਗਾ, ਆਪ ਨੜੇ ਕਰ ਜਾਈਏ, ਫਿਰ ਤੂੰ ਸੱਚਖੰਡ ਰੂਪੀ ਕਰ ਲਈ ਚਲਾ ਜਾ। ਪਰ ਜੋ ਪ੍ਰਕਰਣ ਦੇ ਅਨੁਸਾਰ ਅਰਥ, ਉਹ ਜਿਹੜਾ ਪਹਿਲਾਂ ਸੀ ਉਸ ਨੂੰ ਜਾਣਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ, ਸਾਡੇ ਦੇਸ਼ ਵਿੱਚ ਇੱਕ ਪੁਰਾਣੇ ਸਮੇਂ 'ਚ ਵਰਤਿਆ ਹੋਇਆ ਵਰਤਾਰਾ, ਉਹ ਆਪਣੀ ਕਾਵਿ ਰਚਨਾ ਦੇ ਅੰਦਰ ਬਾਣੀ 'ਚ ਲਿਖਦੇ ਹੈ, ਕਹਿੰਦੇ ਬਿਰਤੀ ਹਾਣ ਵਖਾਣਿਆ, ਭਲੇ ਬੁਰੇ ਦੀ ਸੁਣੀ ਕਹਾਣੀ। ਭਾਈ ਸਾਹਿਬ ਕਹਿੰਦੇ ਮੈਂ ਇੱਕ ਕਹਾਣੀ ਸੁਣੀ ਹੈ ਜਿਹੜੀ ਸੰਸਾਰ ਦੇ ਵਿੱਚ ਕਦੇ ਵਰਤੀ ਹੋਈ ਹੈ, ਔਰ ਜਿਸ ਨੂੰ ਬਹੁਤ ਸਾਰੇ ਲੋਕ ਰਵਾਇਤਾਂ ਦੇ ਵਿੱਚ ਵਾਰਤਕ ਰੂਪ ਦੇ ਅੰਦਰ ਇਹਨੂੰ ਕਥਨੀ ਕਰਦੇ ਆ ਰਹੇ। ਇਹਨੂੰ ਅਸੀਂ ਕਹਿੰਦੇ ਲੌਕਿਕ ਪ੍ਰਮਾਣ, ਇੱਕ ਹੁੰਦਾ ਵੈਦਿਕ ਪ੍ਰਮਾਣ, ਇੱਕ ਲੌਕਿਕ ਪ੍ਰਮਾਣ। ਐਸਾ ਲੌਕਿਕ ਪ੍ਰਮਾਣ ਦੇ ਵਿੱਚ ਹੈ, ਕਹਿੰਦੇ ਇੱਕ ਬਹੁਤ ਭਲਾ ਪੁਰਸ਼ ਸੀ ਜਿਸ ਫੁੱਲ ਦੇ ਵਿੱਚ ਖੁਸ਼ਬੋ ਹੈ। ਫੁੱਲ ਨੂੰ ਇਸ਼ਤਿਹਾਰ ਬਣਾਉਣ ਦੀ ਲੋੜ ਨਹੀਂ ਕਿ ਮੇਰੇ ਕੋਲ ਖੁਸ਼ਬੋ ਹੈ, ਭੌਰਿਆਂ ਨੂੰ ਉਹ ਕਦੇ ਸੱਦਣ ਨਹੀਂ ਜਾਂਦਾ ਕਿ ਆ ਜਾਓ ਮੇਰੇ ਕੋਲ ਖੁਸ਼ਬੋ ਹੈ, ਖੁਦ ਹੀ ਪਹੁੰਚ ਜਾਂਦੇ। ਫੁੱਲ ਕਿਸੇ ਨੂੰ ਆਵਾਜ਼ ਨਹੀਂ ਮਾਰਦਾ, ਫੁੱਲ ਦੀ ਕਦੇ ਐਡਵਰਟਾਈਜਮੈਂਟ ਨਹੀਂ ਹੁੰਦੀ। ਇਸ ਕਰਕੇ ਤੇ ਜਿਸ ਵੇਲੇ ਭਲਾਈ ਕਰਨ ਵਾਲੇ ਦੀ ਭਲਾਈ ਲੋਕਾਂ ਵਿੱਚ ਪਹੁੰਚੀ ਤਾਂ ਲੋਕ ਬੜਾ ਹੀ ਸਤਿਕਾਰ ਕਰਦੇ ਸੀ, ਬਹੁਤ ਭਲਾ ਨੇਕ ਪੁਰਸ਼ ਹੈ। ਕਰਨੀ ਤੇ ਕਥਨੀ ਦੋ ਚੀਜ਼ਾਂ, ਜਿਹੜੀ ਕੇਵਲ ਕਥਨੀ ਹੈ ਇਹ ਕਿਸੇ ਮਨਮੁੱਖ ਕੋਲ ਵੀ ਹੋ ਸਕਦੀ, ਤਕਨੀਕ ਹੈ, ਢੰਗ ਹੈ, ਤਰੀਕਾ ਹੈ, ਇੱਕ ਹੁਨਰ ਹੈ, ਭਾਵੇਂ ਕੀਰਤਨ ਦਾ ਹੈ, ਭਾਵੇਂ ਕਥਾ ਦਾ ਹੈ, ਵਿਆਖਿਆ ਕਰਨ ਦਾ ਹੈ, ਇੱਕ ਮਨਮੁੱਖ ਵੀ ਸਿੱਖ ਸਕਦਾ ਹੈ। ਪਰ ਜਿਹੜੀ ਗੱਲ ਮਨਮੁੱਖ ਨਹੀਂ ਸਿੱਖ ਸਕਦਾ ਉਹ ਕੀ ਹੈ, ਕਰਨੀ। ਮਨਮੁੱਖ ਦੇ ਕੋਲ ਕਰਨੀ ਨਹੀਂ ਹੋਏਗੀ, ਕਰਨੀ ਹੋ ਸਕਦੀ। ਫਿਰ ਉਹੇ ਜਨ ਕਿਹਾ ਕਿ ਅਵਰ ਉਪਦੇਸ਼ ਆਪ ਨੰਗੜੈ, ਆਪਤ ਜਾਵਤ ਜਨ ਹੈ। ਕਬੀਰ ਅਵਰ ਹੈ ਕੋ ਉਪਦੇਸ਼ ਤੇ ਮੁੱਖ ਮੇਂ ਪਰੇ ਹੈ ਰੇਤ, ਤੇ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ, ਰਾਸ ਦੁਰਾਨੀ ਰਾਤ ਤੇ ਖਾਇਆ ਕਰ ਕਰ ਵੀ ਤੇਰਾ ਤਾਂ ਆਪਣੀ ਉਜਰਦਾ ਜਾ ਰਿਹਾ ਤੂੰ ਲੋਕਾਂ। ਤੋ ਇਸ ਕਰਕੇ उसकी भलाई खुली है। नाम जपन वाला जिदी अठे पहर ते लिव पहुंच जाए, आठ पहर जन हर हर जपै, हर का भगत प्रगट न छपै। वो लुक नहीं सकता जो जिन्ना मर्जी लुकाना चाहे अपने आप में, मिठे नूं जिन्ना मर्जी लुको के रखो कीड़ी उत्थे पहुंच जाती है। तो इस करके उहदी भलाई दे करत भाई गुरदास कहिंदे वी मैं एक कहानी सुनी है। वह कहानी किवें है भाई साहब ने तो फिर संकेत कीता ना, कहिंदे दो इंसान किते रस्ते विच इकट्ठे हो गए, बाई चांस सफर विच इकट्ठे हो गए। एक सी भला ते दूसरा सी बुरा, रज के बुराई करन वाला एक रज के भलाई करन वाला। एक का जीवन भलाई करदे करदे सारा भला बन चुका है, एक का जीवन बुरा करदे करदे बिल्कुल बुराई दे विच बुरा बन चुका है। पर कुदरत ने दोनों इकट्ठे कर दिए। ਤੇ ਹੁਣ ਭਲੇ ਪੁਰਸ਼ ਨੇ ਪੁੱਛਿਆ ਕਿ ਭਾਈ ਸਾਹਿਬ ਕਿੱਥੇ ਚੱਲੇ ਹੋ ਜੀ, ਫਲਾਣੇ ਥਾਂ ਚੱਲੇ। ਮੈਂ ਵੀ ਇਸੇ ਰਸਤੇ ਤੇ ਚੱਲਿਆ, ਤੂੰ ਵੀ ਰੱਬ ਨੇ ਆਪਣਾ ਸਾਥ ਬਣਾ ਦਿੱਤਾ। ਪੁਰਾਣੇ ਸਮੇਂ ਦੇ ਅੰਦਰ ਜਦੋਂ ਲੋਕ ਸਫ਼ਰ ਦੇ ਵਿੱਚ ਜਾਂਦੇ ਸੀ ਤਾਂ ਆਪਣੇ ਕੋਲ ਤੋਸ਼ਾ ਨਾਲ ਲੈ ਕੇ ਜਾਂਦੇ ਸੀ। ਤੋਸ਼ਾ ਕਹਿੰਦੇ ਨੇ ਖਾਣ ਪਾਣ ਵਾਲਾ ਜਿਹੜਾ ਸਮਾਨ ਹੈ ਨਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਤੋਸਾ ਕਹਿੰਦੇ ਨੂੰ ਖਾਣ ਪੀਣ ਦੇ ਸਮਾਨ। ਉਹਦੇ ਕੋਲ ਬੜਾ ਸੋਹਣਾ ਪਦਾਰਥ ਖਾਣ ਵਾਲਾ ਸੀ ਜੋ ਉਹ ਆਪਣੇ ਲਈ ਲੈ ਕੇ ਆਇਆ ਸੀ। ਪਰ ਹੁਣ ਅੰਦਰ ਤੋਂ ਆਵਾਜ਼ ਆਈ ਕਿ ਭਾਵੇਂ ਅਚਾਨਕ ਹੀ ਮਿਲਿਆ, ਆਖਿਰ ਹੈ ਤਾਂ ਰੱਬ ਦਾ ਬੰਦਾ, ਭੁਗਤਦਾ ਇਹਨੂੰ ਵੀ ਲੱਗੀ ਹੋਵੇਗੀ ਜੋ ਮੈਨੂੰ ਲੱਗੀ। ਉਹਨੇ ਪੁੱਛਿਆ ਭਾਈ ਸਾਹਿਬ ਕਿ ਆਪਾਂ ਸਫ਼ਰ ਤੇ ਚਲੇ ਜਾ ਰਹੇ ਹਾਂ ਤੇ ਕੁਝ ਖਾਣ ਪੀਣ ਦਾ ਸਮਾਨ? ਕਹਿੰਦੇ ਜੀ ਮੇਰੇ ਕੋਲ ਤਾਂ ਪਾਣੀ ਦਾ ਇੱਕ ਪਾਤਰ ਹੈ, ਉਹ ਪੁਰਾਣੇ ਸਮੇਂ ਦੇ ਅੰਦਰ ਨਾ ਚਰਨ ਪਾਤਰ ਹੁੰਦਾ ਸੀ, ਪਾਣੀ ਉਹਦੇ 'ਚ ਠੰਡਾ ਰਹਿੰਦਾ ਸੀ, ਯਾਨੀ ਛੋਟੀ ਮੱਛਰ ਉਹਨੂੰ ਹੱਥੀਂ ਕਹਿੰਦੇ ਸੀ, ਉਸ ਵੇਲੇ ਦੀ ਬੋਲੀ ਸੀ, ਛੋਟੀ ਬੱਚੀ ਸੀ, ਉਹ ਪਾਣੀ ਨਹੀਂ ਪਏ। ਭਲੇ ਪੁਰਸ਼ ਦੇ ਕੋਲ ਪਾਣੀ ਨਹੀਂ, ਉਹਦੇ ਕੋਲ ਰੋਟੀ ਨਹੀਂ। ਸਮਝੀ ਕਰ ਲਏ, ਕਹਿਣ ਲੱਗੇ ਵੀ ਦੇਖ ਇਸ ਤਰ੍ਹਾਂ ਕਰ, ਜਦੋਂ ਭਲੇ ਪੁਰਸ਼ ਨੂੰ ਭੁੱਖ ਲੱਗ ਗਈ ਤਾਂ ਉਹਨੇ ਸੋਚਿਆ ਨਹੀਂ ਕਿਹਾ ਭਾਈ ਸਾਹਿਬ ਜੀ ਤੁਹਾਨੂੰ ਵੀ ਭੁੱਖ ਲੱਗੀ ਹੋਏਗੀ, ਮੈਨੂੰ ਵੀ ਭੁੱਖ ਲੱਗੀ ਹੈ, ਆਪਾਂ ਬੈਠ ਕੇ, ਮੇਰੇ ਕੋਲ ਰੋਟੀ ਹੈ, ਤੂੰ ਕੋਈ ਚਿੰਤਾ ਨਾ ਕਰ, ਇਹ ਜੋ ਕੁਛ ਮੇਰੇ ਕੋਲ ਹੈ ਉਹਨੂੰ ਆਪਣੇ ਹੀ ਸਮਝ, ਮੈਂ ਕੋਈ ਤੇਰੇ 'ਤੇ ਆਸਾਨ ਨਹੀਂ ਕਰਨ ਲੱਗਾ, ਆਪਾਂ ਅੱਧੀ ਅੱਧੀ ਖਾਵਾਂਗੇ ਰੋਟੀ, ਅੱਧੀ ਮੈਂ ਤੇਰੇ ਦਿਆਂਗਾ ਅੱਧੀ ਮੈਂ। ਭਾਈ ਬੋਲੀ ਦਾ ਨਹੀਂ ਹੁੰਦਾ, ਦੇਖੋ ਐਂ ਬੱਚਿਆਂ ਨਾਲ ਗੱਲਾਂ ਕਰਨੀਆਂ ਘਰ ਕਰੋ, ਇੱਥੇ ਆ ਕੇ ਨਾ ਬੋਲੀ ਦਾ ਨਹੀਂ ਹੁੰਦਾ, ਕਥਾ ਦਾ ਰਸ ਵਿਗੜ ਜਾਂਦਾ ਹੈ ਸਿਆਣੇ ਬਣਾ। ਤੋ ਇਸ ਕਰਕੇ ਸਾਸਤਰ ਜੀ ਜਿਸ ਵੇਲੇ ਉਹਨੇ ਇਹ ਗੱਲ ਕਹੀ ਕਿ ਬਈ ਇਹ ਰੋਟੀ ਨੂੰ ਆਪਣੀ ਸਮਝ, ਖੁਸ਼ ਹੋਇਆ ਇੱਕ ਖੂਹ ਸੀ, ਖੂਹ 'ਚ ਬਹਿ ਤੂੰ ਤਾਂ ਦੀ ਸੰਧਨੀ ਸ਼ਾਂ। ਉਹ ਕਹਿੰਦਾ ਵੀ ਰੋਟੀ ਖਾਣ ਨੂੰ ਬੜੀ ਵਧੀਆ ਜਗ੍ਹਾ। ਹੁਣ ਭਾਈ ਗੁਰਦਾਸ ਆਪਣੀ ਗੱਲ ਨੂੰ ਤੋੜਦੇ ਨੇ, ਕਹਿੰਦੇ ਬਿਰਤੀ ਹਾਣ ਵਖਾਣਿਆ, ਭਲੇ ਬੁਰੇ ਦੀ ਸੁਣੀ ਕਹਾਣੀ, ਭਲਾ ਬੁਰਾ ਦੋ ਚੱਲੇ ਰਾਹ, ਉਸਤੇ ਤੋਸਾ ਉਸਤੇ ਪਾਣੀ। ਇੱਕ ਦੇ ਕੋਲ ਖਾਣ ਪੀਣ ਵਾਲਾ ਸਮਾਨ ਹੈ ਤੋਸਾ, ਦੂਸਰੇ ਦੇ ਕੋਲ ਪਾਣੀ ਹੈ। ਕਹਿੰਦੇ ਹੁਣ ਦੇਖੋ ਭਾਈ ਗੁਰਦਾਸ ਕਹਿੰਦੇ ਮੈਂ ਸੰਸਾਰ ਨੂੰ ਦੱਸਣਾ ਚਾਹੁੰਦਾ ਕਿ ਬੁਰਾਈ ਕੀ ਕਰਦੀ ਹੈ ਤੇ ਭਲਾਈ ਕੀ ਕਰਦੀ ਹੈ। ਖੂਹ ਤੇ ਬਹਿ ਗਏ, ਤੋਸਾ ਅੱਗੇ ਰੱਖਿਆ, ਜੋ ਆਪਣਾ ਖਾਣ ਪੀਣ ਦਾ ਸਮਾਨ ਸਾਰੀ ਉਹਦੇ ਅੱਗੇ ਰੱਖ ਦਿੱਤਾ। ਕਹਿੰਦਾ ਲੈ ਭਰਾਵਾ ਇਹ ਜਿੰਨਾ ਤੂੰ ਖਾਣਾ ਤੂੰ ਖਾ ਲੈ ਤੇ ਬਾਕੀ ਮੈਂ ਖਾ। ਤੋਸਾ ਅੱਗੇ ਰੱਖਿਆ, ਉਹਦੇ ਅੱਗੇ ਰੱਖ ਦਿੱਤਾ। ਕਿਉਂ ਰੱਖਿਆ? ਕਹਿੰਦੇ ਭਲਾ ਭਲੇ ਭਲਾਈ ਅੰਦਰ ਆਣੀ, ਉਹਦੇ ਅੰਦਰ ਭਲਾਈ ਨੇ ਉਹਨੂੰ ਐਸਾ ਕਰਾਇਆ। ਤੇ ਰੋਟੀ ਖਾ ਲਈ। ਉਹਨੇ ਕਿਹਾ ਵੀ ਭਾਈ ਸਾਹਿਬ ਹੁਣ ਪਾਣੀ ਕੱਢ, ਤੂੰ ਤੇਰੇ ਕੋਲ ਪਾਣੀ ਹੈ, ਪਾਣੀ ਪੀ ਲਈਏ। ਉਹ ਕਹਿੰਦਾ ਇਹ ਆਪਣੇ ਕੰਮ ਰਸਤੇ ਚ ਆਜੂਗਾ ਪਾਣੀ, ਅੱਗੇ ਹੋ ਸਕਦਾ ਖੂਹ ਹੋਵੇ ਨਾ ਹੋਵੇ, ਇਹ ਖੂਹ ਹੈ ਨਾ, ਆਪਾਂ ਖੂਹ ਚ ਫੜ ਲੈਂਦੇ ਪਾਣੀ। ਉਹ ਕਹਿੰਦੇ ਗੱਲ ਤੇ ਵੀ ਠੀਕ ਹੈ, ਰੋਟੀ ਦਾ ਖਾ ਲਈ, ਪਾਣੀ ਤਾਂ ਮਿਲਣਾ ਜੇ ਆਪਾਂ ਮੁਕਾ ਲਏ, ਗਰੀਬ ਹੋਰ ਹੁੰਦਾ ਹੈ ਜੇ ਹਾੜ ਜੋ ਧੁੱਪ ਪੈਂਦੀ ਹੈ ਤਾਂ ਪਾਣੀ ਦੀ ਤਾਂ ਪੈਰ ਬਾਹਰ ਕਹਿੰਦਾ ਵੀ ਬਿਲਕੁਲ ਬਹੁਤ ਘੱਟ ਲਾ ਹੁੰਦਾ। ਅੱਗੇ ਦੇਖਦਾ ਕਿੰਨਾ ਡੂੰਘਾ ਪਾਣੀ ਹੈ, ਕੱਢੀਏ ਫਿਰ ਆਪਾਂ, ਜਦੋਂ ਮੜ ਜਾ ਰਿਹਾ ਪਿੱਛੇ ਮਾਰੀ ਲੱਤ ਖੂਹ ਚ ਸਿਰ ਦਿੱਤਾ, ਜਿਹਦੀ ਰੋਟੀ ਖਾਧੀ ਉਹ ਸਿਰ ਖੂਹ ਸਿਰ ਦਿੱਤਾ। ਭਾਈ ਗੁਰਦਾਸ ਨੇ ਇਸ ਤਰ੍ਹਾਂ ਦੀਆਂ ਬੜੀਆਂ ਦਿਲਚਸਪ ਛੋਟੀ ਛੋਟੀ ਕਹਾਣੀਆਂ ਲਿਖੀਆਂ, ਤੇ ਜਿਹੜਾ ਉਹਦੇ ਕੋਲ ਛੋਟੀ ਮੱਛੀ ਸੀ ਬਣਦੀ, ਹੱਥੀ ਕੱਢ ਨਾ ਦਿੱਤ ਪਾਣੀ, ਪਾਣੀ ਨਹੀਂ ਦਿੱਤਾ ਉਸਨੂੰ, ਬਲਕਿ ਖੂਹ ਛੱਡ ਦਿੱਤਾ, ਉਹ ਤਾਂ ਤੁਰ ਗਿਆ। ਖੂਹ ਦੇ ਵਿੱਚ ਡਿੱਗਾ ਹੋਇਆ ਉਹ ਨੇੜੇ ਉਸ ਸਿੱਟਣ ਵਾਲੇ ਨੂੰ ਇੱਕ ਸ਼ਬਦ ਵੀ ਮਾੜਾ ਨਹੀਂ ਕਿਹਾ, ਕਿਉਂਕਿ ਮਾੜਾ ਆਪਣੇ ਅੰਦਰ ਹੈ ਹੀ ਨਹੀਂ ਸੀ, ਖਤਮ ਹੋ ਚੁੱਕੀ ਸੀ ਉਹਦਾ ਕਹਾਣੀ, ਖਤਮ ਹੋ ਚੁੱਕੀ ਸੀ। ਕਿਸੇ ਨੂੰ ਬੁਰਾ 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 ਭਰਾ ਟੀਚਰ ਆਖਦਾ, ਜਿਚਰ ਹੈ ਤੂੰ ਆਈ ਉਹ ਰਹੀ ਨਹੀਂ। ਉਹ ਕਹਿੰਦਾ ਦਾਤਾ ਜਿਹੜਾ ਮਾਤਾ ਦੇ ਖੂਹ ਦੇ ਵਿੱਚ 9 ਮਹੀਨੇ ਮੈਨੂੰ ਰੱਖਿਆ ਉਹਦੇ ਨਾਲੋਂ ਤਾਂ ਨਹੀਂ ਮਾੜਾ ਹੈ, ਕੋਈ ਨੀ ਜਿੱਥੇ ਰੱਖ ਰਿਹਾ ਮੈਂ ਠੀਕ ਹੈ, ਮੈਂ ਖੁਸ਼ ਹਾਂ ਤੇਰੀ ਰਜ਼ਾ ਤੇ, ਐਡਾ ਵੱਡਾ ਭਲਾ ਮੰਨਿਆ, ਕਹਿੰਦਾ ਮੈਂ ਠੀਕ ਹੈ ਮੈਂ ਖੁਸ਼ ਹਾਂ। ਆਰਾਮ ਨਾਲ ਬੈਠਾ ਕਿਉਂਕਿ ਪਾਣੀ ਬਹੁਤਾ ਹੈ ਨਹੀਂ ਸੀ ਖੂਹ ਵਿੱਚ। ਪੁਰਾਣੇ ਸਮੇਂ ਵਿੱਚ ਨਾ ਕਿਤੇ ਪਾਣੀ ਜਦੋਂ ਕਿਤੇ ਗਰਮੀ ਦੇ ਰੁੱਤੇ ਵਿੱਚ ਨੀਵੇ ਚਲੇ ਜਾਂਦੇ ਸੀ, ਐਵੇਂ ਗੋਡੇ ਗੋਡੇ ਪਾਣੀ ਰਹਿ ਜਾਂਦਾ ਸੀ। ਆਰਾਮ ਨਾਲ ਟਿਕਿਆ ਵੀ ਚਲੋ ਸਵੇਰੇ ਕੋਈ ਰੱਬ ਦਾ ਪਿਆਰਾ ਆਊਗਾ, ਕੋਈ ਖੂਹ ਤੇ ਆਊਗਾ, ਕੋਈ ਤਾਂ ਕੱਢੂਗਾ ਹੀ। ਤੇ ਜਿਵੇਂ ਪਰਮਾਤਮਾ ਨੂੰ ਹੁੰਦਾ, ਕਹਿੰਦੇ ਜਿਸ ਵੇਲੇ ਐਨ ਰਾਤ ਟਿਕੀ, ਉੱਥੇ ਇੱਕ ਬੋਹੜ ਦਾ ਦਰਖਤ ਸੀ ਬਹੁਤ ਵੱਡਾ, ਪਿੱਪਲ ਜਾਂ ਬੋਹੜ ਇਹਨਾਂ ਦੋਨਾਂ ਚ ਇੱਕ ਦਰਖਤ ਦੀ ਕਹਾਣੀ ਲਿਖੀ ਆ ਉੱਥੇ, ਉਹਦੇ ਉੱਤੇ ਇੱਕ ਪ੍ਰੇਤ ਆਤਮਾ ਰਹੀ ਹੋਈ ਸੀ। ਇੱਕ ਆਪਣੀ ਸ੍ਰਿਸ਼ਟੀ ਹੈ ਉਹਨਾਂ ਦੀ, ਔਰ ਪ੍ਰੇਤ ਇੱਕ ਜੂਨ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਮੰਨੀ ਹੋਈ ਹੈ ਵੀ ਹਾਂ ਇਹ ਜੂਨ ਹੈ। ਪ੍ਰੇਤ ਜੂਨ ਹੋਏ ਬਲ ਬਲ ਉਤਰੈ, ਇਹ ਜੂਨ ਵਿੱਚ ਚਲਾ ਜਾਂਦਾ ਜੂਨ ਹੈ। ਤੇ ਜੋ ਦਾਸ ਨੇ ਪੜ੍ਹਿਆ ਹੈ ਔਰ ਮੈਂ ਆਪਣੇ ਵੱਡਿਆਂ ਤੋਂ ਸੁਣਿਆ, ਸ੍ਰੀ ਮਾਨ ਸਾਹਿਬ ਗਿਆਨੀ ਗੁਰਬਖਸ਼ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਦੋ ਜੂਨਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਬਾਕੀ ਸਾਰੀਆਂ ਜੂਨਾਂ ਦੇ ਵਿੱਚ ਤਬਦੀਲੀ ਆਉਂਦੀ ਚਲੀ ਜਾਂਦੀ ਹੈ, ਕਈ ਜਨ ਪੈ ਕੀਟ ਪਤੰਗਾ, ਕਈ ਜਨ ਗਰਮੀ ਕਰਾਂਗਾ, ਕਈ ਜਨ ਪੰਖੀ ਸਰ ਕੋਈ ਬਦਲਦੀ ਜਾਂਦੀ ਹੈ। ਦੋ ਜੂਨਾਂ ਐਸੀਆਂ ਨੇ ਜਦੋਂ ਕੋਈ ਇਸ ਜੂਨ ਵਿੱਚ ਆ ਜਾਏ, ਕਹਿੰਦੇ ਜਿੰਨੀ ਦੇਰ ਤੱਕ ਮਹਾਂਪਾਲ ਨੂੰ ਨਹੀਂ ਆਉਂਦੀ ਛੁਟਕਾਰਾ ਨਹੀਂ ਹੁੰਦਾ। ਇੱਕ ਪ੍ਰੇਮ ਦੀ ਜੂਨੀ, ਇੱਕ ਪੱਤਰ ਦੀ ਜੂਨੀ, ਇਹਨਾਂ ਚ ਮੁੜ ਕੇ ਤਬਦੀਲੀ ਨਹੀਂ। ਇਹ ਜੂਨੀ ਮਿਲਦੀ ਕਦੋਂ ਹੈ? ਜਦੋਂ ਸਾਰੀ ਪੁੰਨ ਖਤਮ ਹੋ ਜਾਣ ਜੀਵ ਦੇ ਕੋਲੋਂ ਤੇ ਇਕੱਲੇ ਪਾਪ ਹੀ ਰਹਿ ਜਾਣ, ਤੇ ਉਸ ਵੇਲੇ ਫਿਰ ਇਹ ਦੋ ਜੂਨੀਆਂ ਰਹਿ ਜਾਂਦੀਆਂ। ਮਿਲਦਾ ਹੈ ਭਾਈ ਹੁਣ ਤੋਂ ਜਦੋਂ ਸੰਸਾਰ ਦੁਬਾਰੇ ਬਣਾਊਗਾ ਰੱਬ, ਉਦੋਂ ਤੱਕ ਹੁਣ ਤੋਂ ਕਰਿਆ ਹੈ ਪੱਥਰ ਬਣਿਆ ਪਿਆ ਬੈਠ ਗਿਆ। ਹਾਂ ਕਿਤੇ ਪਰਮਾਤਮਾ ਇਸ ਧਰਤੀ ਤੇ ਆ ਜਾਵੇ ਤੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਥਰ ਦੇ ਵਿੱਚ ਹੀ ਬੰਦਾ ਲਾ ਦਿੱਤਾ, ਇੰਨਾ ਪਵਿੱਤਰ ਕਰ ਦਿੱਤਾ ਤੇ ਤੀਰਥ ਬਣ ਗਿਆ। ਰਾਮਚੰਦਰ ਭਗਵਾਨ ਨੇ ਸ਼ਿਲਾ ਨੂੰ ਚਰਨ ਲਾਏ ਗੌਤਮ ਦੇਵ ਦਾ ਘਰ ਵਾਲੀ ਪੱਥਰ ਬਣੀ ਹੋਈ ਸੱਚਖੰਡ ਨੂੰ ਚਲੀ ਗਈ। ਗੁਰਬਾਣੀ ਚ ਕਈ ਵਾਰ ਵਿਖਰਾਇਆ ਇਸ ਘਟਨਾ ਤੋਂ, ਇਸ ਕਰਕੇ ਨਹੀਂ ਤਾਂ ਇਸ ਜੋਨ ਵਿੱਚੋਂ ਛੁਟਕਾਰਾ ਨਹੀਂ। ਗੁਰੂ ਨਾਨਕ ਦੀ ਜ਼ਿੰਦਗੀ ਕਈ ਪ੍ਰੇਤਾਂ ਦੇ ਉਧਾਰ ਕਰਨ ਦੀ ਕਹਾਣੀ ਕਰਦੀ ਹੈ। ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੇ ਪ੍ਰੇਤ ਦੀ ਕਹਾਣੀ ਨੰਗੀ ਕੀਤੀ ਹੈ। ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ੀਸ਼ ਦੇਣ ਵਾਸਤੇ ਜਦੋਂ ਗਏ ਆ ਉੱਥੇ ਪ੍ਰੇਤ ਦੇ ਉਧਾਰ ਕਰਨ ਦੀ ਬੜੀ ਨੰਗੀ ਚਿੱਠੀ ਪਾਸ। ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਬਾਨੀ ਉਹਨਾਂ ਦੇ ਜੀਵਨ ਦੇ ਪ੍ਰੇਤ ਦੇ ਉਧਾਰ ਕਰਨ ਦੀ ਬੜੀ ਅਜੀਬ ਕਹਾਣੀ ਤੇ ਜਿਹੜਾ ਉਸ ਵੇਲੇ ਨਾਲ ਸੀ ਸ਼ਖਸ, ਮੈਨੂੰ ਉਹਨੇ ਬਜ਼ੁਰਗ ਨੇ ਦੱਸਿਆ ਕਿ ਮੈਂ ਪੰਜਾਂ ਪਿਆਰਿਆਂ ਦੇ ਨਾਲ ਸੀ। ਸ੍ਰੀ ਗੁਰੂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਆਏ ਔਰ ਉਹ ਤਾਂ ਬਚਨ ਤੇਜ ਵੀ ਹੋਏ ਉਸ ਵੇਲੇ, ਕੋਈ ਝੁਟਲਾ ਹੀ ਨਹੀਂ ਸਕਦਾ। ਹਾਂ, ਕੋਈ ਐਸੇ ਸਤਪੁਰਸ਼ ਮਿਲ ਜਾਣ ਉਧਾਰ ਹੋ ਜਾਂਦਾ, ਨਹੀਂ ਇਹਦਾ ਉਧਾਰ ਨਹੀਂ ਹੁੰਦਾ। ਮੁੱਕਦੀ ਗੱਲ ਵੀ ਉਹ ਪ੍ਰੇਤ ਆਤਮਾ, ਇਹਨਾਂ ਦੀ ਸ਼ਕਤੀ ਅੱਧੀ ਰਾਤ ਤੱਕ ਜਾਰੀ ਕੰਮ ਕਰਦੀ ਰਹਿੰਦੀ, ਅੱਧੀ ਰਾਤ ਤੋਂ ਬਾਅਦ ਇਹ ਬਾਲਕ ਨਹੀਂ ਹੋ ਜਾਂਦੇ। ਉਦੋਂ ਬਾਅਦ ਦੈਵ ਸ਼ਕਤੀਆਂ ਜਿਹੜੀਆਂ, ਗੁੱਡ ਤੇ ਬੈਠ ਦੋ ਰੂਹਾਂ, ਇਹਦਾ ਤੁਹਾਡੇ ਅੰਗਰੇਜ਼ਾਂ ਨੇ ਵੀ ਮੰਨੀਆਂ, ਇਹ ਵੀ ਮੰਨਦੇ। ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਲੋਕ ਵੀ ਮੰਨਦੇ ਆ, ਮੈਂ ਤਾਂ ਸਮਝਦਾ ਸੀ ਸ਼ਾਇਦ ਤੇ ਇਸ ਗੱਲੋਂ ਮੁਨਕਰ। ਮੈਂ ਕੈਨੇਡਾ ਗਿਆ ਪਹਿਲੀ ਵਾਰ ਤੇ ਉਹ ਸਿੰਘ ਇੱਕ ਮੈਨੂੰ ਕਹਿੰਦਾ ਜੀ ਤੁਹਾਨੂੰ ਘੁਮਾ ਕੇ ਲਿਆਉਣਾ ਵੀ ਜ਼ਰੂਰ ਚਲੋ ਤੁਸੀਂ ਨਾਲ ਚੱਲਿਓ। ਉਹਨੇ ਇੱਕ ਬਕਸਾ ਲੈ ਲਿਆ, ਉਹਦੀ ਖਾਣ ਪੀਣ ਵਾਲਾ ਸਮਾਨ ਜਿਹੜਾ, ਫਰੂਟ ਲੈ ਲਿਆ, ਹੋਰ ਖਾਣਾ ਕੀ ਸੀ, ਉਹ ਫਰੂਟ ਪੂਰਾ ਲੈ ਕੇ ਫਿਰ ਸਬਰ ਕਰਦੇ ਪਰ ਘੁੰਮਦੇ ਘੁੰਮਦੇ। ਪਰ ਜਿਹੜਾ ਬਾਹਲਾ ਸ਼ਰਧਾਲੂ ਬਣਿਆ ਵੀ ਕਈ ਵਾਰੀ ਡਰਾਪ ਕਰਦਾ, ਉਹ ਬਾਹਲਾ ਹੀ 7 ਵਜੇ ਦਾ ਅਧਿਕਾਰੀ ਸੀ। ਕਹਿੰਦਾ ਬਾਪੂ ਜੀ ਕਿੱਥੇ ਬੈਠ ਕੇ ਖਾਣਾ? ਮੈਂ ਕਿਹਾ ਆਹ ਵਧੀਆ, ਮੈਨੂੰ ਪਤਾ ਨਹੀਂ ਸੀ ਵੀ ਇਹ ਬੜੀਆਂ ਨੇ ਨਾ ਜੀ, ਮੈਂ ਤਾਂ ਦੇਖਿਆ ਨਹੀਂ ਸੀ ਬੜੀਆਂ ਵੀ ਇੰਨੀਆਂ ਸਾਫ਼ ਸੁਥਰੀਆਂ ਹੁੰਦੀਆਂ। ਮੈਂ ਕਿਹਾ ਪਾਰਕ ਵਧੀਆ। ਉਹ ਹੁਣ ਸ਼ਰਧਾਲੂ ਆਇਆ ਜਾਂ ਤੁਸੀਂ ਗੱਡੀ ਉੱਤੇ ਪਾ ਦਿੱਤੀ ਮੇਰੇ ਕਹੇ ਤੋਂ, ਵੀ ਇਹਨਾਂ ਨੇ ਕਹਿ ਦਿੱਤਾ ਵਜਨ ਨਹੀਂ ਮੋੜਨਾ ਹੈ। ਅਸੀਂ ਜੀ ਗੋਰਿਆਂ ਦੀ ਬੜੀ ਚਲੇ ਗਏ। ਮੈਂ ਉੱਧਰ ਤਾਂ ਦੇਖਿਆ ਨਾ, ਪਰ ਮੇਰੀ ਪਿੱਠ ਸੀ ਉੱਧਰ ਨੂੰ, ਕੱਪੜੇ ਵਿਛਾਏ ਜੇ, ਰੋਟੀਆਂ ਖਾਣ ਲੱਗੇ, ਉਹ ਜਿਹੜਾ ਗੋਰਾ ਗੋਰੀ ਆਵੇ ਕਹਿੰਦਾ ਹਾਏ ਮੈਂ ਜਵਾਇਆ। ਮੈਂ ਕਿਹਾ ਇਹਨਾਂ ਨੂੰ ਕੀ ਹੋਈਆਂ ਤਾਂ ਰਾਟ ਲੱਗਣ ਜਾਂਦੇ ਨੇ? ਉਹ ਕਹਿੰਦੇ ਬਾਪੂ ਜੀ ਅਸਲ ਗੱਲ ਇਹ ਹੈ ਵੀ ਆਪਾਂ ਮੜੀਆਂ 'ਚ ਬੈਠੇ। ਮੈਂ ਕਹੋ ਵੀ ਗਿਆ ਤਾਂ ਨਹੀਂ ਬੈਠਾ, ਤਾਂ ਕਹਿੰਦੇ ਤੁਸੀਂ ਜੇ ਕਹਿ ਦਿੱਤਾ ਸੀ, ਮੈਂ ਤਾਂ ਬਚਨ ਮੰਨਣਾ ਸੀ ਤੁਹਾਡਾ। ਮੈਂ ਕਿਹਾ ਵੀਰੇ ਇਹਨਾਂ ਨੂੰ ਕੀ ਹੋ ਗਿਆ, ਤਕਲੀਫ ਇਹਨਾਂ ਨੂੰ ਕੀ ਆ? ਕਹਿੰਦਾ ਇਹ ਕਹਿੰਦੇ ਵੀ ਇੱਥੇ ਇੰਨੀਆਂ ਬੈਡ ਰੂਹਾਂ ਨੇ, ਇਹਨਾਂ ਦੇ ਨਾਲ ਬਹਿ ਕੇ ਰੋਟੀ ਖਾਣਗੀਆਂ। ਮੈਂ ਕਿਹਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਕਈ ਕੀ ਫੁੱਟ ਨੇੜੇ ਨਹੀਂ ਆ ਸਕਦੀਆਂ, ਬਾਣੀ ਪੜ੍ਹਨ ਵਾਲੇ ਗੁਰੂ ਨਾਨਕ ਦੇ ਜੇਕਰ। ਤੋ ਕਹਿਣ ਤੋਂ ਬਾਅਦ ਇਹ ਵੀ ਮੰਨਦੇ ਆ ਵੀ ਹੈਗੀਆਂ। ਤੇ ਪ੍ਰੇਤ ਆਤਮਾ ਉਹਦਾ ਇੱਕ ਹੋਰ ਸਾਥੀ, ਉਹ ਵੀ ਗੁਪਤ ਰੂਹਾਂ ਦੇ ਵਿੱਚ ਦੋਨਾਂ ਦੀ ਵਾਰਤਾਲਾਪ ਹੁੰਦੀ। ਕਹਿੰਦਾ ਵੀ ਬੜੀ ਦੇਰ ਹੋ ਗਈ, ਤੂੰ ਤਾਂ ਕਦੇ ਹੁਣ ਆਇਆ ਹੋਇਆ ਜੀ, ਮੈਂ ਕਿੱਥੇ ਚਲਿਆ ਗਿਆ? ਕਹਿੰਦਾ ਜੀ ਮੈਂ ਤਾਂ ਹੁਣ ਵਧੀਆ ਟਿਕਾਣੇ 'ਚ ਚਲਿਆ ਗਿਆ। ਇਹ ਫਿਰ ਵੀ ਪਿਛਲਾ ਟਿਕਾਣਾ ਛੱਡ ਨਹੀਂ ਹੁੰਦਾ, ਕਦੇ ਕਦੇ ਗੇੜਾ ਮਾਰਦਾ। ਮੈਂ ਤਾਂ ਹੁਣ ਸਦਾ ਰਾਜੇ ਦੇ ਮਹਿਲਾਂ 'ਚ ਰਹਿਣਾ, ਉੱਥੇ ਕਿਤੇ ਕਿਵੇਂ ਰਹਿਣਾ? ਕਹਿੰਦਾ ਰਾਜੇ ਦੀ ਕੁੜੀ ਆ ਲੜਕੀ, ਇਕੱਲੀ ਗਲੀ, ਕਹਿੰਦਾ ਮੈਂ ਤਾਂ ਉਹਦੇ 'ਚ ਵੜ ਗਿਆ। ਕਹਿੰਦਾ ਰਾਜੇ ਦੇ ਕੋਲ ਇਹਦੇ ਹੈਗੇ, ਕਹਿੰਦਾ ਤੈਨੂੰ ਕੋਈ ਟੱਕਰਿਆ ਨਹੀਂ ਉਹ ਕੱਢਣ ਵਾਲਾ? ਕੋਈ ਸ਼ਕਤੀ ਵਾਲਾ ਇਹੋ ਜਿਹਾ ਕੋਈ ਮਿਲਿਆ ਜਿਹੜਾ ਪ੍ਰੇਤ ਨੂੰ ਕੱਢਣ ਦੀ ਯੋਗਤੀ ਵਾਲਾ? ਕਹਿੰਦਾ ਨਾ ਨਾ, ਇਹਨਾਂ ਕੋਲ ਵਿਧੀ ਨਹੀਂ ਹੈ ਜਿੱਥੇ ਮੈਂ ਜਾ ਸਕਦਾ। ਮੈਨੂੰ ਕੱਢਣ ਦੀ ਯੁਗਤੀ ਸਿਰਫ ਮੈਂ ਜਾਣਦਾ, ਜਿੱਦਣ ਕਿਤੇ ਉਹ ਟੱਕਰ ਗਿਆ ਜਾਂ ਤਾਂ ਭਾਵੇਂ ਨਿਕਲਿਆ, ਮੈਂ ਨਹੀਂ ਭੁੱਲਦਾ ਸੀ। ਅਗੇ ਉਹ ਕੀ ਹੈ, ਮੈਨੂੰ ਤਾਂ ਦੱਸਦੇ, ਮੈਂ ਤਾਂ ਤੇਰਾ ਵੀ ਤਰ੍ਹਾਂ। ਉਹ ਕਹਿੰਦਾ ਵੀ ਮੈਨੂੰ ਜਿਹੜਾ ਗਰੜ ਹੈ ਨਾ, ਗਰੜ ਪੰਛੀ, ਕਹਿੰਦਾ ਇਸ ਦੀ ਜਿਹੜੀ ਬਿੱਠ ਹੈ, ਜੇ ਕਿਤੇ ਇਹਦੀ ਧੋਣੀ ਦੇ ਦਿਆਂ ਮੈਂ ਨਹੀਂ, ਕਹਿੰਦਾ ਫਿਰ ਉੱਥੇ ਰਹਿ ਸਕਦਾ, ਮੈਨੂੰ ਬੜੀ ਆਣ ਹੈ ਜੀ। ਉਹ ਖੁਦ ਬੈਠੇ ਨੇ, ਨੋਟ ਕਰ ਲਿਆ ਵੀ ਕੰਮ ਕਰਨ ਵਾਲਾ ਹੈ। ਤੇ ਦੂਸਰੇ ਕਹਿੰਦਾ ਤੂੰ, ਕਹਿੰਦਾ ਵੀ ਭਰਾਵਾ ਆਪਣੇ ਤਾਂ ਹੈ ਵੀ ਸੁਰਤੀ ਜਿੱਥੇ ਸੀ, ਕਹਿੰਦੇ ਵੀ ਮਰਨ ਲੱਗੇ ਸੁਰਤੀ ਰਹਿ ਗਈ, ਤੇ ਉਹ ਖਜ਼ਾਨੇ ਜਿਹੜੇ ਮੇਰਾ ਥੇਹ ਦੇ ਵਿੱਚ ਹੀ ਰਹਿਣਾ ਉੱਥੇ, ਤੇ ਮਾਇਆ ਦੀ ਜਿਹੜੀ ਰਾਖੀ ਹੈ ਵੀ ਇਹਨੂੰ ਕੱਢਣ ਦਿੰਦਾ ਨਹੀਂ ਹੁਣ ਕਿਸੇ। ਅੰਤਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਤੇ ਉਹ ਫਿਰ ਹੁਣ ਸਰਗ ਜੋਨ ਵੱਲ ਆਉਂਦਾ, ਮੈਂ ਤਾਂ ਉੱਥੇ ਰਹਿਣਾ ਪਰ ਰੂਪ ਮੇਰਾ ਸੱਪ ਦਾ ਧਾਰਨ ਕੀਤਾ, ਮੈਂ ਉਹਦੇ ਸ਼ਕਤੀ ਗੁਪਤਰੂਆਂ ਨੇ ਰੂਪ ਬਦਲ ਲੈਂਦੀਆਂ, ਕੁਛ ਵੀ ਬਣ ਸਕਦੀ ਹੈ। ਕਹਿੰਦਾ ਤੈਨੂੰ ਵੀ ਟੱਕਰਿਆ ਕੋਈ ਕੱਢਣ ਵਾਲਾ? ਕਹਿੰਦਾ ਨਹੀਂ, ਮੇਰੀ ਵੀ ਕਹਾਣੀ ਤੇਰੇ ਵਰਗੀ ਹੈ, ਮੈਨੂੰ ਉਹ ਕੱਢ ਸਕਦਾ ਜਿਹੜਾ ਇਹ ਚੀਜ਼ਾਂ ਇਕੱਠੀਆਂ ਕਰ ਲਵੇ, ਗਣਾਤੀਆਂ ਟੰਡਕ ਮੰਡਕ। ਕਹਿੰਦਾ ਵੀ ਫੇਰ ਤਾਂ ਨਿਕਲਿਆ, ਨਹੀਂ ਤਾਂ ਨਹੀਂ, ਮੈਂ ਉੱਥੇ ਰਹਿ। ਚਲੋ ਠੀਕ ਹੈ। ਕਹਿੰਦਾ ਵੀ ਚਲੋ ਕਦੇ ਕਦੇ ਆ ਜਾ ਕਰ। ਕਹਿੰਦਾ ਠੀਕ ਹੈ ਵੀ ਤੁਸੀਂ ਕਦੇ ਕਦੇ ਗੇੜਾ ਮਾਰ ਲਿਆ ਕਰ, ਦੁੱਖ ਸੁੱਖ ਹੋ ਜਾਂਦਾ ਹੈ, ਹੋਰ ਕੀ ਹੈ, ਤੂੰ ਵੀ ਦੁਖੀ ਮੈਂ ਵੀ ਦੁਖੀ ਹਾਂ, ਗੱਲਾਂ ਕਰਕੇ ਜੀ। ਉਹ ਭਾਈ ਗੁਰਦਾਸ ਇਹ ਕਹਾਣੀ ਨੂੰ ਤੋੜਦੇ ਨੇ, ਭਲਾ ਭਲਾਈ ਨੂੰ ਸਿੱਧਿਆ ਕਿਵੇਂ ਸਿੱਧਿਆ। ਟੀਕਾਕਾਰ ਜੀ ਖੋਲਿਆ ਨਹੀਂ, ਮੈਂ ਧਿਆਨ ਨਾਲ ਪੜ੍ਹੇ ਸਾਰੇ ਟੀਕੇ ਵੀ ਖੇਲ ਖੋਲਿਆ ਕਿਸੇ ਦੇ ਇਹਨੂੰ ਗਾਹਾਂ ਵਾਲੀ ਬਾਣੀ ਨੂੰ, ਪਰ ਖੋਲਿਆ ਨਹੀਂ ਉਸ ਤਰ੍ਹਾਂ। ਹੁਣ ਸਿੱਧੇ ਜੀ ਅਰਥ ਕਰਕੇ ਘਰ ਦਾ ਕਿਉਂ ਲੋਕਾਂ ਦੇ ਡਰ ਦੇ ਬਾਰੇ ਕਹਿਣਗੇ, ਤਾਂ ਕਲਪ ਹੁੰਦੀਆਂ ਜਦੋਂ ਪ੍ਰੇਤੇ ਜੀ ਹੁੰਦੇ ਤਾਂ ਕਹਾਣੀ ਕਿਵੇਂ ਹੈ ਜੀ, ਤਾਂ ਐਵੇਂ ਬਣਾਈਆਂ ਹੋਈਆਂ ਫਜ਼ੂਲ ਗੱਲਾਂ। ਲੋਕਾਂ ਦੇ ਡਰ ਦੇ ਬਾਰੇ ਸਾਡੇ ਲੋਕ ਵਿਆਖਿਆ ਬਦਲਣ ਲੱਗੇ ਹੋਣ, ਕਰਨਗੇ ਵਿਆਖਿਆ ਜਿਹੜੇ ਲੋਕਾਂ ਦੇ ਡਰਦੇ। ਸੱਚ ਬੋਲਣ ਵਾਲਾ ਤਾਂ ਧਰਮਰਾਜ ਤੋਂ ਬਿਨਾ ਡਰੇ, ਲੋਕਾਂ ਦੀ ਕਦਰ ਨਾ ਕੀ। ਇਸ ਕਰਕੇ ਸਾਧ ਸਿੰਘ ਜੀ ਹੁਣ ਉਹ ਤਾਂ ਆਪਣੀ ਆਪਣੀ ਗੱਲਾਂ ਬਾਤਾਂ ਕਰਕੇ ਚਲੇ ਗਏ। ਉਹ ਹੁਣ ਬੈਠਾ ਜਦੋਂ ਤੜਕੇ ਦਾ ਵਿਹੜਾ ਹੋਇਆ, ਰਾਮ 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 ਦਾ ਸ਼ਬਦ ਕਰੀ ਜਾ ਰਿਹਾ। ਸਵੇਰ ਦੇ ਵਕਤ ਅੱਗੇ ਲੋਕ ਸਾਜਰੇ ਉੱਠਿਆ ਕਰਦੇ ਸੀ, ਤੇ ਹੁਣ ਤਾਂ ਰਿਵਾਜ ਵੀ ਰਿਹਾ ਸਵੇਰੇ ਉੱਠਣ ਦਾ। ਘਰ ਘਰ ਦੇ ਅੰਦਰ ਆਲਸ ਨੇ ਐਸੇ ਪੈਰ ਜਮਾ ਲਏ ਨੇ, ਤੇ ਕੈਨੇਡਾ ਦੀ ਗੱਲ ਹੈ, ਦਇਆ ਸਿੰਘ ਦਿਲਬਰ ਉਹ ਕਿਸੇ ਘਰੇ ਜਲ ਪਾਣੀ ਛਕਾਉਣਾ ਸੀ, ਤੇ ਉਹਨੂੰ ਸੁਤੀ ਪੁੱਛ ਲਿਆ, ਕਹਿੰਦੀ ਕਾਕਾ ਤੂੰ ਸਵੇਰੇ ਉੱਠਦਾ ਹੁੰਦਾ? ਕਹਿੰਦਾ ਹਾਂ ਜੀ। ਕਿੰਨੇ ਵਜੇ ਉੱਠਦਾ ਹੁੰਦਾ? ਦਇਆ ਸਿੰਘ ਦਿਲਬਰ ਕਹਿੰਦਾ, ਕਹਿੰਦਾ ਜੀ ਮੈਂ ਅੰਮ੍ਰਿਤ ਵੇਲੇ 8 ਵਜੇ ਉੱਠਦਾ ਹੁੰਦਾ। ਕਹਿੰਦਾ ਕੀ ਕਿਹਾ? ਕਹਿੰਦਾ ਜੀ ਅੰਮ੍ਰਿਤ ਵੇਲੇ 8 ਵਜੇ ਉੱਠਦਾ। ਕਹਿੰਦਾ ਕਹਿੰਦੇ ਜੀ 8 ਵਜੇ ਕਹਿਣਾ ਜੀ ਅੰਮ੍ਰਿਤ ਵੇਲਾ ਦਾ ਨਾਂ ਕਹਿ। ਤੇ ਜੇ ਦਇਆ ਸਿੰਘ ਦਿਲਬਰ ਹੁੰਦੇ ਹੁਣ, ਹੁਣ ਮੈਂ ਇਹਨੂੰ ਦੱਸਦਾ ਵੀ ਹੁਣ ਇਹਨਾਂ ਦਾ ਅੰਮ੍ਰਿਤ ਵੇਲਾ 12 ਵਜੇ ਤੋਂ ਬਾਅਦ ਹੈ, 12 ਵਜੇ ਤੱਕ ਦਾ ਇਹਨਾਂ ਦਾ ਦਿਨ ਹੈ। ਰਾਤ ਨੂੰ ਫੇਸਬੁੱਕਾਂ ਤੇ ਲੱਗੇ ਰਹਿੰਦੇ ਨੇ, ਕਈ ਵਾਰੀ 1-2 ਵਜੇ ਰਿਆਇਤ ਮੁਕਲ ਦਿੱਤੀ ਹੈ, ਮੈਸੇਜ ਆ ਰਿਹਾ, ਮੈਸੇਜ ਜਾ ਰਿਹਾ, ਡਾਕ ਇਹਨਾਂ ਦੀ ਐਨ ਚਲਦੀ ਰਹਿੰਦੀ ਹੈ, ਸਪੀਡ ਬੜੀ ਹੁੰਦੀ ਹੈ, ਭਾਵੇਂ ਅੱਖਾਂ ਤੋਂ ਅੰਨੇ ਹੋ ਜਾਣ। ਨਿਆਣਿਆਂ ਨੂੰ ਰੋਕ ਨਹੀਂ ਸਕਦੇ ਮਾਂ ਬਾਪ, ਪਤਾ ਹੀ ਲੱਗਣਦੇ ਰਜਾਈ ਤਾਂ ਮੂੰਹ ਦਿੱਤਾ। ਆ ਪਿੱਛੇ ਜੇ ਅਖਬਾਰ ਖਬਰ ਆਈ ਸੀ, 2 ਕੁੜੀਆਂ ਨਹੀਂ ਆਉਂਦੀਆਂ, ਜਿੱਥੇ ਲੈਟ ਬਾਹਰ ਹੋਣੀ ਪੈਂਦੀ ਉੱਥੇ ਉਹਦੀ ਲੈਟ ਐਡੀ ਖਤਰਨਾਕ ਹੈ, ਅੱਖਾਂ ਨੂੰ ਲੈ ਜਾਂਦੀ ਹੈ, ਵਰਗ ਉਹਨੇ ਬੱਚਿਆਂ। ਤੇ ਉਹ ਸਵੇਰੇ ਦਾਤਨ ਕਰਦਾ ਵਾ, ਖੂਹ ਤੇ ਆਇਆ, ਖੂਹ ਚ ਆਉਂਦੀ ਆਵਾਜ਼ ਰਾਮ ਰਾਮ, ਵੀ ਕਹਿ ਲਓ ਖੂਹ ਚ ਡਿੱਗਿਆ ਪਿਆ ਬੰਦਾ, ਉਹਨੇ ਨਹੀਂ ਜਾ ਦੇਖਿਆ, ਉਹਨੇ ਫਟਾਫਟ ਜੀ ਲੱਜ ਲੈਂਦੀ ਖੜ ਲਿਆ ਬਾਹਰ, ਕਹਿੰਦਾ ਵੀ ਕਿਸ ਤਰ੍ਹਾਂ ਕੀ ਹੋਇਆ? ਬਸ ਜੀ ਕਹਿੰਦਾ ਕੋਈ ਪੈਰ ਫਿਸਲ ਗਿਆ, ਉਹਨੇ ਨਹੀਂ ਕਿਹਾ ਵੀ ਕਿਸੇ ਨੇ ਉਹਨੂੰ ਛੱਡਿਆ, ਪੈਰ ਫਿਸਲ ਗਿਆ ਜੀ, ਹੋ ਗਿਆ ਬਸ। ਬਾਹਰ ਆ ਕੇ ਕੱਪੜੇ ਕੁਪੜੇ ਸੁਕਾਏ, ਕੱਪੜੇ ਨਿਚੋੜੇ, ਅੱਧੇ ਭੱਜੇ ਅੱਧੇ ਸੁੱਕੇ ਜੇ, ਚਲੋ ਗਰਮੀ ਦੇ ਰੋ ਤੁਸੀਂ ਉਹਦੇ 'ਚ ਕੋਈ ਬਹੁਤਾ ਐਡਾ ਤਾਂ ਖੇਚਲ ਹੋਈ ਨਹੀਂ ਹੈ। ਉਹਨੇ ਕਿਹਾ ਵੀ ਅੱਜ ਦੀ ਗੱਲ ਸੁਣੀ ਹੈ ਵੀ ਹੁਣ ਆਪਾਂ ਕੰਮ ਇਹੀ ਕਰਨਾ ਪਹਿਲਾਂ, ਕਿਉਂਕਿ ਭਲਾਈ ਸੀ ਅੰਦਰ, ਕੱਲੀ ਕੱਲੀ ਜੀ ਦੀ ਧੀ ਹੈ, ਉਹਦੇ ਵਿੱਚ ਪ੍ਰੇਤ ਬੜਿਆ ਹੋਇਆ, ਮੇਰਾ ਕੀ ਲੱਗਣਾ ਉਹਨੇ ਜੀ ਕੀਤਾ ਉੱਡਣ ਮੰਡ ਕੱਠਾ, ਤੇ ਰਾਜੇ ਜਾ ਕੇ ਨੌਕਰਾਂ ਨੂੰ ਮਿਲਿਆ, ਕਹਿੰਦਾ ਜੀ ਮੈਂ ਪ੍ਰੇਤ ਕੱਢੂੰਗਾ। ਆ ਹੀ ਰਹਿੰਦੇ ਸੀ ਕਈ ਪ੍ਰੇਤ ਕੱਢਣ ਵਾਲੇ, ਇਹੋ ਜਿਹੇ ਨੇ ਜਿਹੜਾ ਪ੍ਰੇਤ ਉਹਨਾਂ ਦੇ ਪ੍ਰੇਤ ਕੱਢ ਦਿੰਦਾ, ਕਈਆਂ ਦਾ ਇਸ ਤਰ੍ਹਾਂ ਵੀ ਨੁਕਸਾਨ ਕਰਿਆ ਜਿਹੜੇ ਕੱਚੇ ਮਿਲੇ। ਆ ਸੰਗਰੂਰ 1971-72 ਦੇ ਲਾਗੇ ਛਾਗੇ ਦੀ ਗੱਲ ਹੈ, ਉੱਥੇ ਸਾਈਕਲ ਸਟੈਂਡ ਬਣ ਗਏ ਸੀ, ਸਾਈਕਲ ਸਟੈਂਡ ਇੰਨੇ ਲੋਕ ਆਉਂਦੇ ਸੀ ਦੇਖਣ, ਨੰਗੀ ਚਿੱਟੀ ਕਾਣੇ, SSP ਕੁੱਟਿਆ ਪ੍ਰੇਤ ਨੇ, ਥਾਣੇਦਾਰ ਸਿੱਧਾ ਕਰ ਦਿੱਤਾ ਪ੍ਰੇਤ ਨੇ, ਖਮਾਣੋ ਥਾਣੇ ਦੇ ਅੰਦਰ। ਪੁੱਛੋ ਅੱਜ ਪਿੱਛੇ 84 ਦੇ ਕੀ ਹੋਇਆ, ਖਮਾਣੋ ਥਾਣੇ ਦੇ ਅੰਦਰ ਇੱਕ ਪ੍ਰੇਤ ਬੀਬੀ ਜਾ ਕੇ ਮੁਨਸ਼ੀ ਨੂੰ ਕੁੱਟ ਕੇ ਆਈ। ਗੱਲ ਕੀ ਸੀ, ਉਹ ਅਸੀਂ ਉੱਥੇ ਲੰਘੇ ਜਾਂਦੇ ਵੀ, ਕਹਿੰਦੇ ਇਹ ਕੀ ਵਾਕ ਹੈ ਜੀ, ਥਾਣੇ ਥਾਣੇ 'ਚ ਅਖੰਡ ਪਾਠ ਹੋ ਰਿਹਾ, ਮੇਰਾ ਰਸਤਾ ਉੱਥੇ ਲੰਘਦਾ, ਮੈਂ ਕਿਹਾ ਇਹਨਾਂ ਦੀ ਲੋੜ ਪੈ ਗਈ ਅਖੰਡ ਪਾਠ ਕਰਾਉਣ ਦੀ? ਉਹ ਕਹਿੰਦੇ ਜੀ ਹੋਈ ਹੋਈ ਵਾਲੀ ਹੈ ਇਹਨਾਂ ਦੇ ਨਾਲ। ਕਹਿੰਦੇ ਮੁਨਸ਼ੀ ਦੇ ਕੋਲ ਬੀਬੀ ਗਈ, ਇੱਕ ਪਰਸ ਪਾਇਆ ਵਾ ਬਾਂਹ ਦੇ ਵਿੱਚ, ਅਤੇ ਐਨ ਪੂਰੀ ਮਤਲਬ ਕੱਪੜੇ ਕੁੜੇ ਅਮੀਰਾਂ ਵਾਲੀ, ਉਹਨੂੰ ਕਹਿੰਦੇ ਮੁਨਸ਼ੀ ਸਾਹਿਬ ਮੇਰੀ ਰਬਟ ਲਿਖਾ, ਉਹ ਲੈ ਗਿਆ ਬੀਬੀ ਨੂੰ ਦੇਖ ਕੇ ਸ਼ਰਾਰਤਾਂ ਕਰਨ। ਕਹਿੰਦਾ ਤੈਨੂੰ ਪਤਾ ਵੀ ਰਬਟ ਕਿਵੇਂ ਲਿਖਦੀ ਹੁੰਦੀ ਹੈ, ਸਾਡਾ ਕੋਈ ਅਸੂਲ ਹੈ, ਸਾਡਾ ਕੋਈ ਐਵੇਂ ਥੋੜ੍ਹੀ ਲਿਖ ਹੁੰਦੀ ਹੈ, ਜਿਵੇਂ ਪਟਵਾਰੀ ਨੂੰ ਕਹੋ ਨੰਬਰ ਚਾਹੀਦੇ ਨੇ, ਉਹ ਕਹਿੰਦੇ ਵੀ ਸਾਡੀ ਫੀਸ ਬਹੁਤ ਹੁੰਦੀ ਹੈ, ਕੋਈ ਮਤਲਬ ਇਹ ਹੁੰਦਾ। ਉਹਨੇ ਵੱਟ ਕੇ ਮਾਰਿਆ ਚਪੇੜ ਵਾਲਾ, ਤੇ ਕਿਹਾ ਉਹ ਸੜਦਾ। ਫਿਰ ਆ ਗਈ ਉਹ ਮੁਨਸੀ ਦਾ ਕਹੇ, ਮੈਂ ਤਾਂ ਬੈਠਣੇ ਡਰਦਾ, ਉਹਨੂੰ ਕਹਿੰਦਾ ਕੋਈ ਮੁਨਸੀ ਹੋਰ ਲਿਆਓ, ਮੈਂ ਤਾਂ ਜਾਂਦਾ ਇੱਥੋਂ, ਕਟਾਈ ਦੋ ਦਿਨ ਦੀ ਉੱਥੇ ਹੋਈ, ਉਦੋਂ ਬਾਅਦ ਅਖੰਡ ਪਾਠ ਕਰਾਇਆ, ਫਿਰ ਚਲੋ ਗੁਰੂ ਦੀ ਕੋਈ ਕਿਰਪਾ ਹੋ ਗਈ ਸੀ, ਆਵਾਜ਼ ਉੱਤਰੀ, ਪਰ ਫਿਰ ਪ੍ਰੇਤ ਆਤਮਾ ਹਟ ਗਈ ਸੀ। ਬਾਣੀ ਦਾ ਪ੍ਰਤਾਪ ਇਸ ਹੈ ਤੇ ਰਾਜੇ ਨੂੰ ਪਤਾ ਲੱਗਿਆ, ਉਹਨੇ ਕਿਹਾ ਜੀ ਬੁਲਾਓ, ਉਹਨੇ ਕੀਤਾ ਤੇ ਉਹ ਨਿਕਲ ਗਿਆ, ਪ੍ਰੇਤ ਆਤਮਾ ਨਿਕਲਣੇ ਪੈਣਾ ਸੀ। ਹੁਣ ਰਾਜੇ ਦੀ ਇੱਕ ਸ਼ਰਤ ਸੀ, ਜਿਹੜਾ ਮੇਰੇ ਲੜਕੀ ਦਾ ਪ੍ਰੇਤ ਕੱਢੂਗਾ, ਮੈਂ ਆਪਣੀ ਲੜਕੀ ਉਸੇ ਨੂੰ ਦੇਊਂਗਾ ਤੇ ਰਾਜ ਦਾਜ ਵਿੱਚ ਦੇ ਦੇਣਾ ਉਸੇ ਨੂੰ, ਨਾਲੇ ਦੇਊ ਲੜਕੀ ਨਾਲੇ ਦੇਊ ਰਾਜ। ਉਹਨੂੰ ਕਹਿੰਦਾ ਲਾਗੀ ਸੱਜਣਾ, ਮੈਂ ਬਚਨ ਦਾ ਪੱਕਾ ਹੈ ਤੇ ਮੇਰੀ ਹੁਣ ਧੀ ਜਿਹੜੀ ਹੈ ਉਹਦੇ ਨਾਲ ਤੇਰਾ ਬਚਨ ਵਿਆਹ ਕਰ। ਤੇ ਵਜ਼ੀਰਾਂ ਨੂੰ ਪੁੱਛਿਆ, ਕਹਿੰਦੇ ਪੁੱਛ ਤਾਂ ਲਹੋ ਵੀ ਕਿਸੇ ਖਾਨਦਾਨ ਦਾ ਵੀ ਹੈਗਾ, ਤੁਸੀਂ ਤਾਂ ਅੱਖਾਂ ਤੇ ਇੰਨਾ ਹੋ ਗਿਆ। ਕਹਿੰਦਾ ਕਿਉਂ ਤਾਂ ਹੋ ਗਿਆ, ਜਿਹੜਾ ਹੋ ਗਿਆ। ਉਹਨੂੰ ਕਹਿੰਦੇ ਕਾਕਾ ਕਿਵੇਂ ਕਾਰੋਬਾਰ? ਕਹਿੰਦੇ ਜੀ ਕਾਰੋਬਾਰ ਤਾਂ ਇਸ ਤਰ੍ਹਾਂ ਨਹੀਂ, ਤੁਹਾਨੂੰ ਪਤਾ ਲੱਗ ਜੂਗਾ ਕਾਰੋਬਾਰ ਤਾਂ ਹੈਗਾ ਆਪਣਾ, ਵੀ ਪੂਰਾ ਇੱਕ ਥੇ ਪੈਸਿਆਂ ਦਾ ਹੈ, ਵੀ ਜਿੰਨਾ ਮਰਜ਼ੀ ਚੱਕ ਲਿਆ। ਉਹ ਕਹਿੰਦਾ ਇੰਨਾ ਤੇਰੇ ਕੋਲ? ਕਹਿੰਦਾ ਬਸ ਪੁੱਛੋ ਨਾ ਤੁਸੀਂ। ਉਹ ਜਿਹੜੀ ਦੂਈ ਕਹਾਣੀ ਸੀ, ਉਹਨੇ ਉਹ ਕੀਤਾ ਤੇ ਸੱਪ ਭੱਜ ਗਿਆ ਉੱਥੋਂ, ਸੱਤ ਬਾਦਸ਼ਾਹ ਦਾ ਧਨ ਕੱਢਿਆ। ਕਹਿੰਦਾ ਉਹ ਮੈਂ ਤਾਂ ਕਿਹਾ ਵੀ ਕਿਤੇ ਐਵੇਂ ਮੰਗਦੇ ਜੇ ਦੇ ਨਾਲ ਕੁੜੀ ਵਿਆਹ ਦਿੱਤੀ, ਕਹਿੰਦਾ ਤੂੰ ਤਾਂ ਬਹੁਤੇ ਪੈਸੇ ਵਾਲਾ ਬੰਦਾ, ਮੇਰੇ ਨਾਲ ਵੀ ਅਮੀਰ ਹੈ ਜ਼ਿਆਦਾ, ਚਲੋ ਲੜਕੀ ਠੀਕ ਕਰਨ ਤੇ। ਹੁਣ ਰਾਜ ਕਰਦਾ, ਉਹਨੇ ਰਾਜ ਦੇ ਬਹਿਦੀ ਆਪਣੀ ਪਰਜਾ ਚ ਹੁਕਮ ਕਰ ਦਿੱਤਾ ਵੀ ਮੇਰੀ ਪਰਜਾ ਚ ਇੱਕ ਬੰਦਾ ਵੀ ਭੁੱਖਾ ਨਹੀਂ ਸੌਣਾ ਚਾਹੀਦਾ। ਆਪਣਾ ਇੱਕ ਭਾਈ ਉੱਥੇ ਅਮੈਰੀਕਾ ਫਰੀ ਮਾਊਂਟਨ ਨੇ ਗੁਰਦੁਆਰੇ ਕਥਾ ਕਰਨ ਗਿਆ ਸੀ, ਉੱਥੇ ਉਹਨੇ ਦੱਸਿਆ ਉੱਥੇ ਰਹਿ ਗਿਆ ਅਰਬ ਦੇ ਵਿੱਚ, ਪੁਰਾਣੀ ਗੱਲ ਹੈ। ਉਹਨੇ ਦੱਸਿਆ ਵੀ ਇੱਕ ਰਾਜੇ ਦਾ ਜਿਹੜਾ ਉੱਥੇ ਮੁਸਲਿਮ ਰਾਜ ਦਾ ਰਾਜ, ਉਹ ਬੰਦੇ ਦਾ ਐਸਾ ਪ੍ਰਬੰਧ ਸੀ ਕਿ ਉਹਦਾ ਖਾਣਾ ਜਦੋਂ ਆਉਂਦਾ ਸੀ ਟੇਬਲ ਤੇ, ਉਹਦੀ ਪਰਜਾ ਦੇ ਇੱਕ ਇੱਕ ਬੰਦੇ ਦੀ ਘਰ ਘਰ ਤੋਂ ਰਿਪੋਰਟ ਜਾਂਦੀ ਸੀ ਵੀ ਆਪਣੀ ਪਰਜਾ 'ਚ ਇੱਕ ਵੀ ਬੰਦਾ ਭੁੱਖਾ ਨਹੀਂ ਹੈ, ਸਭ ਨੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਰਾਜਾ ਖਾਂਦਾ ਸੀ। ਇਹੋ ਜਿਹੇ ਧਰਮੀ ਵੀ ਹੈਗੇ, ਇਹੋ ਜਿਹੇ ਵੀ ਹੈਗੇ ਜਿਹੜੇ ਵੱਢ ਕੇ ਖਾ ਜਾਂਦੇ ਨੇ। ਇੰਡੀਆ 'ਚ ਤਾਂ ਹਾਲ ਹੀ ਬਹੁਤ ਬੁਰਾ ਹੋਇਆ ਪਿਆ, ਇਹਦਾ ਨਾਂ ਲਈਏ ਹੁਣ ਤਾਂ ਉਹ ਕਹਿਣ ਨੂੰ ਵੀ ਜੀ ਨਹੀਂ ਕਰਦਾ, ਇਹ ਜਿਹਾ ਹਿਸਾਬ ਦਾ ਹੋ ਗਿਆ। ਆਹ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਦਾ ਹਾਲ ਕੀ ਹੋ ਰਿਹਾ, ਜਿਹੜੇ ਬੜੇ ਬੜੇ ਪੱਫੇ ਛੱਡਣ ਵਾਲੇ ਨੇ, ਕਿੰਨੀ ਕਿੰਨੀ ਦੇਰ ਲੁੱਟ ਕੇ ਖਾ ਗਿਆ ਸਾਰਾ ਕੁਝ, ਪੰਜਾਬ ਨੂੰ ਤੇ ਬਰਬਾਦ ਕਰ ਰਹੇ ਹੈ। ਤੇ ਮਹਾਰਾਜੇ ਰੱਖਿਆ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸਾਡੇ ਮੁਲਕ ਨੂੰ, ਔਰ ਉਹਦੇ 'ਚ ਪੰਜਾਬ ਸਭ ਤੋਂ ਸ਼੍ਰੋਮਣ ਸਟੇਟ ਸੀ ਜਿਹਦੇ ਵਿੱਚ ਇੰਨਾ ਅੰਨ ਪੈਦਾ ਹੁੰਦਾ ਸਾਰੇ ਹਿੰਦੁਸਤਾਨ ਨੂੰ ਦਿੰਦਾ ਸੀ। ਤੇ ਉਹਦਾ ਜਾਸੂਮ ਫੈਲ ਗਿਆ, ਸਾਧੂ ਮਹਾਤਮਾ ਆਉਣ ਲੱਗ ਗਏ ਇੱਕ ਪਾਸੇ ਸਤਸੰਗ ਵਾਸਤੇ। ਕਹਿੰਦਾ ਵੀ ਮਹਾਤਮਾ ਨੂੰ ਇੱਥੇ ਹਰ ਵਾਰ ਦੇ ਸਤਸੰਗ ਹੁੰਦੇ ਹੀ ਰਹੇ, ਪ੍ਰਜਾ ਨੂੰ ਕਿਹਾ ਵੀ ਹਰ ਘਰ ਘਰ ਸਤਸੰਗ ਧਰਮੀ। ਉਹ ਇੱਕ ਦਿਨ ਉਹ ਜਿਹੜੇ ਭਾਈ ਨੇ ਇਹਨੂੰ ਸਿੱਟਿਆ ਸੀ ਖੂਹ ਦੇ ਵਿੱਚ, ਤੇ ਉਹਨੂੰ ਪਤਾ ਲੱਗਿਆ ਵੀ ਇੱਥੇ ਦਾ ਰਾਜਾ ਆਇਆ ਜਾਂ ਜਦ ਆਇਆ ਸਾਹਮਣੇ, ਉਹ ਤਾਂ ਆਇਆ ਸੀ ਉਸ ਦਿਨ, ਕਹਿੰਦਾ ਤਾਂ ਹੋ ਗਿਆ ਜਿਹਨੂੰ ਮੈਂ ਖੂਹ 'ਚ ਸਿੱਟਿਆ ਸੀ। ਉਹਨੇ ਕਿਹਾ ਵੀ ਬੜਾ ਕੰਮ ਕਰਾਵੇ, ਮੈਂ ਤਾਂ ਆਪ ਹੀ ਫਸ ਗਿਆ, ਹੁਣ ਮੈਨੂੰ ਛੱਡੂ ਥੋੜੀ ਗਏ। ਤੇ ਉਹਨੇ ਜੀ ਕਹਿ ਕੇ ਆਪਣੇ ਮੰਤਰੀ ਨੂੰ ਬਈ ਇਹਦਾ ਵਿਸ਼ੇਸ਼ ਕਰਕੇ ਸਵਾਗਤ ਕਰ। ਉਹਨੇ ਦੇਖ ਲਿਆ ਵੀ ਵਿਸ਼ੇਸ਼ ਕਰਕੇ ਸਵਾਗਤ ਰਾਤ ਨੂੰ ਹੋਊਗਾ, ਉਹਨੂੰ ਕੱਢਣਗੇ ਇੱਥੇ ਮਰਨਗੇ, ਛੱਡਣਾ ਥੋੜੀ ਇਹਨਾਂ ਨੇ, ਕਿਉਂਕਿ ਮੈਂ ਇਹਦੇ ਨਾਲ ਕੀਤੀ ਹੈ ਜੀ। ਬਹੁਤ ਜਦੋਂ ਜਾਣ ਨੂੰ ਕਹੇ ਉਦੋਂ ਹੀ ਉਹ ਕਹੇ ਨਹੀਂ ਮੈਂ ਤੈਨੂੰ ਜਾਣ ਨਹੀਂ ਦੇਣਾ। ਇਹ ਅਖੀਰ ਦੇ ਵਿੱਚ ਕਹਿੰਦੇ ਜੀ ਦੇਖੋ, ਉਹਨੂੰ ਫਿਰ ਕਹਿੰਦਾ ਵੀ ਇੱਕ ਮੈਂ ਗੱਲ ਕਰਨੀ ਚਾਹੁੰਦਾ ਵੀ ਤੁਸੀਂ ਵੀ ਇਕੱਲੇ ਹੋ, ਮੈਂ ਵੀ ਇਕੱਲਾ ਹੋਣਾ, ਵੀ ਫਿਰ ਗੱਲ ਕਰਾਂਗੇ। ਕਹਿੰਦਾ ਦੱਸੋ। ਕਹਿੰਦਾ ਵੀ ਮੈਨੂੰ ਤਾਂ ਇਹ ਸੀ ਵੀ ਤੂੰ ਮੈਨੂੰ ਸਜ਼ਾ ਦੇਗਾ, ਵੀ ਤੂੰ ਸੱਚੀ ਤੇਰੇ ਮਨ 'ਚ ਮੇਰੇ ਲਈ ਕੋਈ ਬੜਾ? ਕਹਿੰਦਾ ਬਿਲਕੁਲ। ਕਿਉਂ? ਕਹਿੰਦਾ ਤੇਰੀ ਕਿਰਪਾ ਨਾਲ ਤਾਂ ਰਾਜਾ ਬਣਿਆ ਬੈਠਾ, ਜੇ ਤੂੰ ਮੈਨੂੰ ਪੁੱਛਦਾ ਤਾਂ ਮੈਂ ਰਾਜਾ ਤੂੰ ਬਣਦਾ। ਇਹ ਕੀ ਗੱਲ? ਕਹਿੰਦਾ ਵੀ ਉੱਥੇ ਆਤਮਾ ਆਉਂਦੀਆਂ, ਮੈਂ ਤਾਂ ਉਹਨਾਂ ਦੀ ਗੱਲ ਸੁਣੀ ਤੇ ਉਹਨਾਂ ਦੇ ਅਮਲ ਕੀਤਾ ਤੇ ਮੈਂ ਰਾਜਾ ਬਣ ਗਿਆ। ਉਹ ਕਹਿੰਦਾ ਉਹੀ ਕੁਛ ਜਿਹੜੇ ਤੈਨੂੰ ਸੋਚਿਆ ਸੀ? ਕਹਿੰਦਾ ਫਿਰ ਤਾਂ ਕਮੀ ਬੜਾ ਸੌਖਾ, ਮੈਂ ਵੀ ਜਾਂਦਾ ਉੱਥੇ, ਖੂਹ ਚੋਂ ਹੀ ਇੰਨਾ ਕੁਛ ਮਿਲਦਾ ਵੀ ਮੈਂ ਵੀ ਚੱਲ ਦੂ। ਸਾਧ ਸਿੰਘ ਜੀ ਆ ਕੇ ਖੂਹ ਦੇ ਵਿੱਚ, ਕਹਿੰਦਾ ਕਿਵੇਂ ਕਿਵੇਂ ਸੀ? ਕਹਿੰਦਾ ਜਦ ਤੂੰ ਸੱਟ ਕੇ ਬੈਠਾ ਸੀ ਮੈਂ ਉੱਥੇ ਇਕੱਠਾ ਜਾ ਹੋਇਆ ਬੈਠਾ ਰਿਹਾ, ਵੀ ਹੁਣ ਰਾਤ ਕੱਟਣੀ ਸੀ ਮੈਂ। ਕਹਿੰਦਾ ਰਾਤ ਨੂੰ ਫਿਰ ਆਤਮਾ ਆਉਂਦੀਆਂ। ਕਹਿੰਦਾ ਠੀਕ। ਉਹ ਜਾ ਕੇ ਚੁੱਪ ਕਰਕੇ ਆਪੇ ਉਹਦੇ ਖੂਹ 'ਚ ਵੜ ਕੇ ਬੈਠ ਗਿਆ, ਸਿੱਟਾ ਤਾਂ ਹੈ ਨਹੀਂ ਕਿਸੇ ਨੇ, ਆਪ ਹੀ ਬੈਠ ਗਿਆ। ਆਤਮਾ ਆ ਗਈਆਂ। ਉਹ ਬੋਲਿਆ, ਕਹਿਣ ਲੱਗਾ ਵੀ ਕੀ ਹਾਲ ਹੈ? ਕਹਿੰਦਾ ਕਾਹਦਾ ਹਾਲ ਹੈ, ਲੁੱਟੇ ਗਏ, ਮਾਰਿਆ ਗਿਆ। ਤਾਂ ਕਹਿੰਦਾ ਮੇਰਾ ਤਾਂ ਟਿਕਾਣਾ ਹੀ ਫਟਿਆ ਗਿਆ। ਮੈਂ ਕਿਉਂ ਤੂੰ ਤੂੰ ਦੱਸ? ਕਹਿੰਦਾ ਟੁੱਟਿਆ ਮੈਂ ਵੀ ਗਿਆ। ਉਹ ਕਹਿੰਦਾ ਹੋਇਆ ਕੀ ਇਹ? ਕਹਿੰਦਾ ਕੋਈ ਬੰਦਾ ਸੁਣਦਾ ਸੀ ਆਪਣੀ ਕਹਾਣੀ, ਕਹਿੰਦਾ ਹੁਣ ਵੀ ਕਹਾਣੀ ਸ਼ੁਰੂ ਕਰਨ ਤੋਂ ਫਿਰ ਹੁਣ ਵੀ ਦੇਖ ਲੈ, ਤੂੰ ਜਾਇਦਾ ਨਹੀਂ ਕਿਤੇ ਕੋਈ ਜਾ ਦੇਖਿਆ, ਕਹਿੰਦਾ ਹੈਗਾ ਹੈਗਾ, ਕਹਿੰਦਾ ਫੜ ਲੈ ਇਹਨੂੰ। ਭਾਈ ਗੁਰਦਾਸ ਕਹਿੰਦੇ ਫੜ ਕੇ ਪਾੜ ਦਿੱਤਾ। ਤੇ ਇਸ ਕਰਕੇ ਅਗਲੀ ਤੁਮੇ ਚ ਕਹਿੰਦੇ ਨੇ ਭਾਈ ਸਾਹਿਬ, ਭਲਾ ਭਲਾਈਓ ਸਿੱਝਿਆ। ਉਹ ਭਲਾ ਸੀ ਜਿਹੜਾ, ਤਾਂ ਭਲਾਈ ਕਰਨ ਕਰਕੇ ਬਣ ਗਿਆ ਰਾਜਾ ਤੇ ਪ੍ਰਜਾ ਦਾ ਵੀ ਸੁਧਾਰ ਕਰਦਾ। ਬੁਰੇ ਬੁਰੇ ਆਈਓ ਬੈਣ ਬੇਨਾ, ਜਿਹੜਾ ਬੁਰਾਈ ਕਰਨ ਵਾਲਾ ਤੁਸੀਂ ਚੀਕਾਂ ਨਿਕਲੀਆਂ ਤੇ ਮੁੜ ਕੇ ਨਰਕ ਦੇ ਵਿੱਚ ਗਿਆ। ਭਾਈ ਗੁਰਦਾਸ ਕਹਿੰਦੇ ਨਰਕਾਂ ਚ ਕਿਉਂ? ਸੱਚ ਸਾਹਿਬ ਨਿਆਉ ਸੱਚ, ਜੀਆਂ ਦਾ ਜਨ ਹੋਈ ਜਾਣੀ, ਕੁਦਰਤ ਕਾਦਰ ਨੂੰ ਕੁਰਬਾਨੀ। ਕਹਿੰਦੇ ਮੈਂ ਬਲਿਹਾਰ ਜਾਵਾਂ, ਹੇ ਕੁਦਰਤ ਦੇ ਮਾਲਕਾ ਮੇਰੀ ਪਰਮੇਸ਼ਰਾ, ਕੈਸਾ ਨਿਆਂ ਕਰਦੇ ਤੂੰ? ਤੇਰੀ ਕੁਦਰਤ ਤੋਂ ਬਲਿਹਾਰ ਜਾਵਾਂ, ਐਸਾ ਨਿਆਂ ਕਰਦੇ ਤੂੰ? ਫਰੀਦਾ ਜੋਤਾ ਮਾਰਨ ਮੁਕੀਆਂ, ਤਿੰਨਾਂ ਦਾ ਮਾਰੇ ਘੁੰਮ, ਆਪ ਲੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇੱਥੋਂ ਵਿਚਾਰ ਸ਼ੁਰੂ ਹੋਈ ਸੀ। ਤੋ ਇਸ ਕਰਕੇ ਸਾਸ ਜੀ, ਭਲੇ ਭਲਾਈ ਨਾ ਬੁਰਿਆਂ ਕੇਤੀ ਸਾਥ, ਕਿਆ ਵਿਸ਼ਨੂੰ ਕਾ ਵਿਗੜ ਗਿਆ ਜੇ ਗੁਰੂ ਨੇ ਮਾਰੀ ਲਾਤ, ਜੋ ਤੁਮਕੋ ਕਾਂਡੇ ਪੁਆ ਕਾਂਟੇ ਪੁਆਏ, ਤਿੰਨਕੋ ਹੋ ਤੂੰ ਫੂਲ, ਤੁਝਕੋ ਫੂਲ ਤੇ ਫੂਲ ਹੈ, ਬਾਪੋ ਸੂਲ ਕੀ ਸੂਲ। ਸੂਲਾਂ ਉਹਨੂੰ ਮਿਲਣਗੀਆਂ ਜਿਹਨਾਂ ਨੇ ਸੂਲਾਂ ਕੀਤੀਆਂ, ਫੁੱਲ ਉਹਨਾਂ ਨੂੰ ਮਿਲ ਗਏ, ਸੁਗੰਧੀ ਉਹਨਾਂ ਨੂੰ ਜਿਹਨਾਂ ਨੇ ਫੁੱਲ ਬੀਜੇ। ਇਹ ਸੀ ਵਿਚਾਰ ਅੱਜ ਦੀ। ਤਿੰਨ ਦਿਨ ਆਪਾਂ ਬੁਰੇ ਦੇ ਭਰੇ ਤੇ ਇਹ ਵਿਚਾਰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਅੰਦਰ ਗੁਰਬਾਣੀ ਦੇ ਜਾਂ ਭਾਈ ਗੁਰਦਾਸ ਦੇ ਸ਼ਬਦਾਂ ਦੇ ਨਾਲ ਸਿਧਾਂਤ ਕੇ ਵਿਚਾਰ ਹੁੰਦੀਆਂ ਰਹੀਆਂ। ਤੇ ਮੈਂ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਨਾ, ਸੰਗਤਾਂ ਦਾ ਧੰਨਵਾਦ ਕਰਨਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ ਤੇ ਭਾਈ ਭੁਪਿੰਦਰ ਸਿੰਘ ਜੀ ਦਾ। ਤੇ ਬਹੁਤ ਘੱਟ ਸਮੇਂ ਦੇ ਅੰਦਰ ਇੰਨਾ ਪ੍ਰੋਗਰਾਮ ਤਿੰਨ ਦਿਨ ਦਾ ਬਣਾ ਲਿਆ। ਤੇ ਇਹ ਇਹ ਦੇਖ ਲਿਆ ਵੀ ਇਹ ਤਿੰਨ ਦਿਨ ਵਿਹਲੇ ਵੀ ਗੰਢ ਛੱਡਦੇ ਹਾਂ। ਮੈਂ ਤਾਂ ਕਹਿ ਰਿਹਾ ਮੈਂ ਆਰਾਮ ਕਰਨਾ ਤਿੰਨ ਕੁ ਦਿਨ ਵੀ, ਹੁਣ ਕਾਫੀ ਟਾਈਮ ਹੋ ਗਿਆ ਮੈਨੂੰ ਤੇ ਤਕਰੀਬਨ ਡੇਢ ਮਹੀਨੇ ਤੋਂ ਉੱਪਰੇ ਹੋ ਗਿਆ ਹੋਊਗਾ ਤੋਂ ਕੁਛ ਦੇ ਦਿਨ ਵੀ, ਹੁਣ ਇਹ ਤਿੰਨ ਦਿਨ ਆਰਾਮ ਕਰਕੇ ਸੰਤ ਬਾਬਾ ਈਸ਼ਵਰ ਸਿੰਘ ਮਹਾਂਪੁਰਖਾਂ ਦੀ ਬਰਸੀ ਤੇ ਵੀ 31 ਤਰੀਕ ਨੂੰ ਸ਼ਾਮ ਤੋਂ ਹੋਏ, ਜਿਹੜਾ ਉੱਥੇ ਦਸ ਦਸ ਸਮਾਂ ਉਹਨਾਂ ਨੇ ਰੱਖਿਆ, ਉਹਨਾਂ ਨੇ ਪਾ ਵੀ ਦਿੱਤਾ, ਦੱਸਿਆ ਇਹਨੂੰ ਬੱਚਿਆਂ ਨੇ, ਸੰਤ ਬਾਬਾ ਬਲਜਿੰਦਰ ਸਿੰਘ ਜੀ ਹੋਰਾਂ ਨੇ ਕੱਲ੍ਹ ਨੂੰ ਉਹਨਾਂ ਨੇ ਪਹੁੰਚ ਜਾਣਾ। ਤੇ ਸੰਗਤਾਂ ਨੂੰ ਵੀ ਬੇਨਤੀ ਹੈ ਭਾਈ, ਵੱਡਾ ਸਮਾਗਮ ਹੈ, ਵੱਡਿਆਂ ਮਹਾਂਪੁਰਖਾਂ ਦੀ ਯਾਦ ਹੈ ਪੰਚੋ ਆਪ ਜੀ, ਔਰ ਬੜੀ ਹੋਰ ਵੀ ਕਿਰਪਾ ਮਹਾਰਾਜ ਦੀ ਹੋਈ ਹੈ ਵੀ ਸਾਡੇ ਬਹੁਤ ਪ੍ਰੇਮ ਵਾਲੇ ਪਰਿਵਾਰ ਪਿੱਛੋਂ ਰਮਨੇ ਤੋਂ ਜਿਸ ਲੰਗਰ ਦੇ ਅੰਦਰ ਬਹੁਤ ਬੜੀ, ਇਹ ਵੀ ਹੈਰਾਨ ਹੋ ਜਾਏ ਮੈਂ ਦੱਸਿਆ, ਮੈਂ 1981 ਤੋਂ ਦਿਨ ਪਿੰਡ ਲੋਹਾ ਦਿੰਦੇ ਸੀ, ਮੈਂ ਕਿਹਾ ਕਹਿਣ ਲਾਵੇ 1981 ਤੋਂ ਤੁਹਾਡੇ ਪਿੰਡ ਜਾਣਾ ਮੈਂ, ਔਰ ਹਰ ਸਾਲ ਜਾਣਾ, 5 ਜਵਾਨ ਹੁੰਦੇ ਹੈ ਵੀ ਉਹਨਾਂ ਨੇ ਇੰਨੇ ਸਮੇਂ ਦੇ ਅੰਦਰ ਪ੍ਰਚਾਰਕ ਨਹੀਂ ਬਦਲਿਆ ਤੇ ਮੈਂ ਪਿੰਡ ਨਹੀਂ ਬਦਲਿਆ, ਵੀ ਸਾਡੀ ਨਿਭ ਗਈ ਲੰਮਾ ਸਮਾਂ। 2018 ਚੱਲਦਾ ਉਸ ਦੇਖ ਲਓ ਵੀ 81 ਤੋਂ ਸ਼ੁਰੂ ਹੋਇਆ, ਉਦੋਂ ਮੇਰੀ ਵੀ ਚੜ੍ਹਦੀ ਉਮਰ ਸੀ, ਜਿਹੜੇ ਉਸ ਵੇਲੇ ਬੱਚੇ ਪਿੰਡ 'ਚ ਜੰਮੇ ਹੋਣਗੇ ਦੇਖ ਲਓ ਵੀ ਹੁਣ ਗਾਂ ਪੋਤਰੇ ਵਾਲੇ ਹੋਣਗੇ। ਤੋ ਇਸ ਕਰਕੇ ਸਾਸ ਜੀ, ਗੁਰੂ ਕਿਰਪਾ ਕਰੇ ਭਾਈ ਸਾਹਿਬ ਜੀ ਦੀ ਵੀ, ਚਲੋ ਇਸ ਵੇਲੇ ਵੀ ਪੂਰੇ ਕੀਰਤਨ ਜਦੋਂ ਮੈਂ ਉੱਥੇ ਹੁੰਦਾ, ਇਹਨਾਂ ਨੇ ਕੀਰਤਨ ਕਰਨਾ ਤੇ ਬਾਅਦ ਵਿੱਚ ਕਥਾ ਦਾ, ਤੇ ਭਾਈ ਬੱਗਾ ਸਿੰਘ ਜੀ ਚਲੇ ਗਏ ਉਸ ਨਗਰ ਦੇ, ਤੇ ਸੈਕਟਰੀ ਸਾਹਿਬ ਭਾਈ ਸੋਹਣ ਸਿੰਘ ਜੀ ਸਰੀਰ ਭਾਵੇਂ ਨਹੀਂ ਸਵਸਥ, ਪਰ ਫਿਰ ਵੀ ਬੜੇ ਲੰਬੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਇੱਕੋ ਹੀ ਨਗਰ ਹੈ ਇੱਥੇ ਜਿੱਥੇ ਪ੍ਰਚਾਰਕ ਤੌਰ ਤੇ ਇਹ ਸੰਬੰਧ ਮੇਰਾ ਇੰਨਾ ਲੰਮਾ ਸਮਾਂ ਨਿਭਿਆ, ਔਰ ਕੋਈ ਫਰਕ ਨਹੀਂ ਪਿਆ। ਤੇ ਕੁਛ ਨਗਰ ਮੈਂ ਇਹੋ ਜਿਹੇ ਦੇਖਿਆ, ਹਰੇਕ ਸਾਲ ਪ੍ਰਚਾਰਕ ਬਦਲ ਦਿੰਦੇ ਨੇ, ਉਹ ਆਪਣੇ ਕੰਨਾਂ ਦਾ ਸਵਾਦ ਦੇਖਦੇ ਹੈ। ਇੱਥੇ ਇੱਕ ਹੋਰ ਪਿੰਡ ਵੀ ਸੀ, ਹਰੇਕ ਸਾਲ ਨਵਾਂ ਸੰਤ ਲੈ ਕੇ ਆਉਣਾ, ਹਰੇਕ ਸਾਲ ਉਹਨੂੰ ਪੁੱਛਿਆ ਵੀ ਇਹ ਕੀ ਗੱਲ ਹੈ, ਕਹਿੰਦੇ ਜੀ ਬਸ ਇਹ ਇੱਕ ਵਾਰੀ ਦੇ ਵਿੱਚ, ਜਿਵੇਂ ਗੰਨਾਂ ਨੂੰ ਚੋੜ ਕੀ ਦੇਣਾ, ਇੱਕ ਵਾਰੀ ਦੇ ਵਿੱਚ ਹੀ ਦੇ ਲਓ, ਮੁੜ ਕੇ ਉਹਦੀ ਨਿੰਦਿਆ ਕਰਨ ਲੱਗ ਜਾਂਦਾ ਹੈ। ਕਲਾੜੀ ਚ ਕਹਿੰਦਾ ਇੱਕ ਵਾਰੀ ਦੇਈ ਦਾ, ਉਹ ਤੋਂ ਬਾਅਦ ਤਾਂ ਉਹਦੀ ਰਸਰੀ, ਕਿਉਂਕਿ ਨਹੀਂ ਹੋਰ ਨਵਾਂ ਰਸ ਲੈਣਾ, ਇਹ ਗੰਨੇ ਵੀ ਜਿਹੜੇ ਵਾਰ ਵਾਰ ਪੀਣ ਲੈਣ। ਤੇ ਇਹ ਸਾਸ ਜੀ ਗੁਰੂ ਦੀ ਮਹਾਨ ਕਿਰਪਾ, ਸੋ ਪ੍ਰਬੰਧਕਾਂ ਨੇ ਜਿਹੜਾ ਇੰਨੇ ਥੋੜੇ ਸਮੇਂ ਦੇ ਵਿੱਚ ਵੀ ਫਿਰ ਇਹਨਾਂ ਨੇ ਸਾਥ ਦਿੱਤਾ, ਗੁਰੂ ਕਿਰਪਾ ਕਰੇ। ਆਓ ਹੁਣ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰੀਏ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਤੇ ਇਹਨਾਂ ਦਿਨਾਂ ਦੇ ਅੰਦਰ ਅਗਰ ਕੋਈ ਬੋਲਦਿਆਂ ਹੋਇਆ ਅਰਦਾਸ ਦੇ ਕੋਲ ਅਣਜਾਣਪਣੇ ਦੇ ਅੰਦਰ ਕੋਈ ਸ਼ਬਦ ਐਸਾ ਨਿਕਲ ਗਿਆ ਹੋਵੇ ਜੋ ਕਿਸੇ ਦਾ ਦਿਲ ਦੁਖਾ ਗਿਆ ਹੋਵੇ, ਉਹਦੇ ਲਈ ਦੋਵੇਂ ਹੱਥ ਜੋੜ ਕੇ ਖਿਮਾ ਦੀ ਯਾਚਨਾ ਹੈ। ਆਓ ਹੁਣ ਇੱਥੇ ਸਮਾਪਤੀ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੀਆਂ ਸੰਗਤਾਂ ਦੀ ਸਾਥ ਦੇਣ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸੋਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਸਦਾ ਸਿਰਦ ਸਲਾਹਾ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਐ ਬਸਿਆ, ਤੇਰੀ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇ ਕਹੋ ਦਿਸਦੀਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸਬਦ ਧਰੋ ਕਹਿ ਯਾਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਮੰਚ ਸਭਾ
ਜਿਤ ਘਰ ਸਭਾ ਕੈ ਸਬਦ ਵਾਜੇ, ਕਲਾ ਜਿਤ ਕਰ ਧਾਰਿਆ,
ਪੰਜ ਦੋਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਨ ਪਾਇਆ,
ਤੁਧ ਜਿਨ ਕਾਉ ਸੇ ਨਾਮ ਹਰਿ ਕੈ
ਗਾਵੈ, ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ,
ਆਨੰਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਧਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ
ਪਰਮੇਸ਼ ਸਤਿਗੁਰ ਰਹਿਆ ਭਰਪੂਰ,
ਜਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਾ ਤੂਰੇ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਾਗਰ ਜਾਗਤ,
ਆਈਆ ਬੁਰੀ ਆਈਆ ਵਾਚੈ ਧਰਮ
ਹਰਮੀ, ਆਪੋਇਆ ਪੁਣੀ ਤੇ ਨੇੜੈ ਕੇ ਦੂਰ,
ਜਿੰਨੀ ਨਾਮ ਧਿਆਇਆ ਜੈ ਮਸਕਤ,
ਨਾਨਕ ਦੇ ਉਦੇ ਉਦੇ ਲੇ ਕੀਤੀ ਛੁਟੀ ਨਾਲ, ਜਿਨੀ ਨਾਮ ਧਿਆਇਆ ਗਏ ਨਸਕਤ, ਨਾਨਕ ਦੇ ਮੁਖ ਯੋਜਨੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਤੂੰ ਠਾਕੁਰ।